ਮੇਰੀ ਜਾਤ ਕਮੀਨੀ ਪਾਤ ਕਮੀਨੀ ਉੱਛਾ ਜਨਮ ਹਮਾਰਾ ਤੁਮ ਸਰਣਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆਰੀ ਜਿਥੈ ਨੀਚ ਸੰਭਾਲੀਅਨ ਉਥੇ ਨਦਰ ਤੇਰੀ ਬਖਸ਼ੀਸ਼ ਮੇਰੀ ਜਾਤ ਕਮੀਨੀ ਪਾਤ ਕਮੀਨੀ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਨਾਮ ਦੀਆਂ ਵਡਿਆਈਆਂ ਸਭ ਤੇਰੇ ਨਾਮ ਦੀਆਂ ਮੇਰਾ ਪਿਆਰਾ ਨੀਚੋਂ ਊਚ ਕਰੇ ਮੇਰਾ ਪਿਆਰਾ ਊਚ ਕਰੇ ਮੇਰਾ ਪਿਆਰਾ ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ
ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ। ਕਾਫੀ ਸਮੇਂ ਤੋਂ ਆਪ ਜੀ ਨੇ ਜਿੱਥੇ ਪਾਸੋਂ ਬੈਠ ਕੇ ਆਨੰਦ ਮਾਣਿਆ ਹੈ, ਅੰਮ੍ਰਿਤ ਦਾ ਮੇਘ ਵਰਸ ਰਿਹਾ ਹੈ, ਬੇਅੰਤ ਵਡਭਾਗੀ ਰੂਹਾਂ ਉਹਦੇ ਵਿੱਚ ਸ਼ਿਰਸ਼ਾਰ ਹੋ ਰਹੀਆਂ ਹਨ। ਆਓ ਸਾਰੇ ਸਭ ਤੋਂ ਪਹਿਲਾਂ ਰਸਨਾਂ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਰਸਨਾ ਪਵਿੱਤਰ ਕਰੋ ਔਰ ਸੰਗਤ ਰੂਪ ਹੋ ਕੇ ਅਸੀਸ ਬਖਸ਼ੋ ਕਿ ਸਰਬੱਗ ਸਤਿਗੁਰੂ ਇਸ ਅਲਪੱਗ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਜੋ ਕੁਝ ਸਮਾਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਸਕਾਂ। ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਤੀਸਰਾ ਔਰ ਆਖਰੀ ਦੀਵਾਨ ਹੈ। ਅੰਮ੍ਰਿਤ ਸੰਚਾਰ ਵੀ ਹੋ ਰਿਹਾ। ਅੱਜ ਦਿਨੇ ਵੀ ਪਿੰਡ ਪੋਲੋ ਮਾਜਰਾ ਉੱਚਾ ਪਿੰਡ ਸੰਘੋਲ ਦੀ ਅਨਾਜ ਮੰਡੀ ਵਿੱਚ ਅੰਮ੍ਰਿਤ ਸੰਚਾਰ ਹੋਇਆ। ਉੱਥੇ ਵੀ ਦਿਨ ਦਾ ਸਮਾਗਮ ਸੀ। ਇੱਥੇ ਵੀ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਜੋ ਸਾਡਾ ਮੇਨ ਮਨੋਰਥ ਹੈ ਇਸ ਸਮਾਗਮ ਦਾ। ਬੇਅੰਤ ਗੁਰਮੁਖ ਪਿਆਰੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਤਿਗੁਰੂ ਜੀ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਯਤਨ ਕਰ ਰਹੇ ਹਨ। ਜਿਨ੍ਹਾਂ ਨੇ ਉੱਦਮ ਕੀਤਾ ਹੈ, ਗੁਰੂ ਘਰ ਵਿੱਚ ਆਪਣਾ ਨਾਮ ਦਰਜ ਕਰਵਾਇਆ, ਸੋ ਥੋੜੇ ਸਮੇਂ ਤੋਂ ਬਹੁਤਾ ਲਾਹਾ ਲੈਣਾ, ਇਕਾਗਰਤਾ ਬਣਾ ਕੇ ਸਤਿਗੁਰਾਂ ਦੇ ਚਰਨਾਂ 'ਚ ਬੈਠਣਾ। ਜਿੱਥੇ ਸੰਗਤ ਦੂਰ ਦੁਰਾਡਿਆਂ ਤੋਂ ਪਹੁੰਚੀ ਹੈ, ਉੱਥੇ ਮਹਾਂਪੁਰਸ਼ ਵੀ ਆਏ ਨੇ, ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਸ਼ ਲਾਹੌਰਾਂ ਸਾਹਿਬ ਵਾਲੇ ਔਰ ਸੰਤ ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ ਮਹਾਂਪੁਰਸ਼ ਵੀ ਬੈਠੇ ਨੇ, ਹੋਰ ਵੀ ਬੇਅੰਤ ਗੁਰੂ ਦੇ ਪਿਆਰੇ ਆਪ ਰਲ ਮਿਲ ਕੇ ਸੰਗਤਾਂ ਦਰਸ਼ਨ ਦੀਦਾਰ ਕਰ ਰਹੇ ਹੋ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਕੱਲ੍ਹ ਵੀ ਸੁਣਿਆ ਸੀ, ਧਨਦਾਰਾ ਸੁੱਤ ਲਛਮੀ ਪਾਪੀ ਕੇਪੀ ਹੋਏ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਮਾਇਆ ਧੀਆਂ ਪੁੱਤਰ ਜ਼ਮੀਨ ਜਾਇਦਾਦ ਇਹ ਤੇ ਮਾੜੇ ਕੰਮ ਕਰਨ ਵਾਲਿਆਂ ਕੋਲ ਵੀ ਬਹੁਤ ਹੈ। ਅਸੀਂ ਦੁਨੀਆਂ ਦੇ ਲੋਕ ਉਸੇ ਨੂੰ ਹੀ ਚੰਗਾ ਤੇ ਵੱਡੇ ਭਾਗਾਂ ਵਾਲਾ ਮੰਨਦੇ ਹਾਂ ਜਿਹਦੇ ਕੋਲ ਬਹੁਤ ਹੀ ਮਾਇਆ ਹੋਵੇ, ਬਹੁਤਾ ਧਨ ਪਦਾਰਥ ਹੋਵੇ। ਪਰ ਸਤਿਗੁਰੂ ਜੀ ਕਹਿੰਦੇ ਨੇ ਜਿਹਦੇ ਕੋਲ ਸੰਗਤ ਹੈ, ਜਿਹਦੇ ਕੋਲ ਨਿਤਨੇਮ ਹੈ, ਜਿਹਦੇ ਕੋਲ ਸੇਵਾ ਹੈ, ਉਹ ਸਭ ਨਾਲੋਂ ਵੱਡੇ ਭਾਗਾਂ ਵਾਲਾ ਹੈ। ਆਖੋ ਸਤਨਾਮ।
ਵਾਹਿਗੁਰੂ
ਸਭ ਨਾਲੋਂ ਵੱਡਿਆਂ ਭਾਗਾਂ ਵਾਲਾ ਉਹ ਗੁਰਮੁਖ ਹੈ ਭਾਈ, ਜਿਹਦੇ ਕੋਲ ਸਤਸੰਗਤ ਹੈ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਉ। ਜਿਹੜੇ ਸੰਗਤ ਵਿੱਚ ਆਉਂਦੇ ਨੇ ਉਹ ਧਨ ਨੇ, ਤੇ ਜਿਹੜੇ ਨਹੀਂ ਆਉਂਦੇ ਉਹਨਾਂ ਦੀ ਬਾਬਤ ਸਤਿਗੁਰੂ ਬਚਨ ਕਰਦੇ ਨੇ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਧਿਆਨ ਦਿਓ, ਕਈ ਬੰਦੇ ਉਹ ਹੁੰਦੇ ਨੇ ਜਿਹੜੇ ਕਹਿੰਦੇ ਅਸੀਂ ਕਦੇ ਸੰਗਤ ਵਿੱਚ ਨਹੀਂ ਗਏ, ਅੱਜ ਤੱਕ ਕਦੇ ਗਏ ਹੀ ਨਹੀਂ, ਨਾ ਜਾਣਾ, ਜੀ ਨਹੀਂ ਕਰਦਾ ਸਾਡਾ ਜਾਣ ਨੂੰ। ਉਹਨਾਂ ਦੀ ਬਾਬਤ ਹੀ ਮਹਾਰਾਜ ਕਹਿੰਦੇ ਨੇ, ਜਿਹੜੇ ਕਦੇ ਸੰਗਤ ਵਿੱਚ ਚੱਲ ਕੇ ਨਹੀਂ ਨਾ ਆਏ, ਜਿਹੜੇ ਸੰਗਤ ਵਿੱਚ ਕਦੇ ਚੱਲ ਕੇ ਨਹੀਂ ਆਏ, ਜਿਹੜੇ ਕਦੇ ਸੰਗਤ ਵਿੱਚ ਜੁੜੇ ਹੀ ਨਹੀਂ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵੈ ਤ੍ਰਿਗ ਜੀਵਾਸ। ਕਹਿੰਦੇ ਜਿਹੜਾ ਸਮਾਂ ਉਹ ਜਿਉਂਦੇ ਰਹੇ ਨੇ ਉਹ ਵੀ ਧ੍ਰਿਗ ਹੈ, ਜਿਹੜਾ ਗਾਂ ਜਿਉਣਗੇ ਉਹ ਵੀ ਧ੍ਰਿਗ ਹੈ। ਆਖੋ ਸਤਨਾਮ।
ਵਾਹਿਗੁਰੂ।
ਸੌ ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹੀ ਜਾ, ਫਿਰ ਜਾ ਕੇ ਧ੍ਰਿਗ ਬਣਦਾ। ਕਹਿੰਦੇ ਉਹਨਾਂ ਦਾ ਆਉਣਾ ਵੀ ਧ੍ਰਿਗੀ ਹੈ, ਦੁਨੀਆਂ ਵਿੱਚ ਜਿਉਣਾ ਵੀ ਧ੍ਰਿਗ ਹੈ, ਜਿਹੜਾ ਗਾਂ ਜਿਉਣਗੇ ਉਹ ਵੀ ਧ੍ਰਿਗ ਹੈ, ਜਿਹੜੇ ਸੰਗਤ ਵਿੱਚ ਆਏ ਹੀ ਨਹੀਂ ਕਦੇ ਚੱਲ ਕੇ। ਸੋ ਵੱਡੇ ਭਾਗਾਂ ਵਾਲੇ ਅਸੀਂ ਸਾਰੇ, ਸਤਿਗੁਰਾਂ ਨੇ ਆਪ ਕਿਰਪਾ ਕਰਕੇ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ ਵਿੱਚ ਬੁਲਾਇਆ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਜਿਹੜਾ ਸੰਗਤ ਵਿੱਚ ਆਇਆ ਤਰਿਆ ਹੀ ਉਹ ਹੈ। ਕਿਤੇ ਨਹੀਂ ਲਿਖਿਆ ਜਿਹਨੇ ਖੰਡ ਪਾਠ ਕਰਾਇਆ ਸੋ ਤਰਿਆ, ਨਾ ਜਿਹਨੇ ਲੰਗਰ ਲਾਇਆ ਸੋ ਤਰਿਆ, ਨਾ ਜਿਹਨੇ ਰੁਮਾਲਾ ਚੜ੍ਹਾਇਆ ਸੋ ਤਰਿਆ, ਨਾ ਜਿਹਨੇ ਗੁਰਦੁਆਰੇ ਕਮਰਾ ਪਵਾਇਆ ਸੋ ਤਰਿਆ। ਨਹੀਂ, ਤਰਿਆ ਉਹ ਹੈ ਜਿਹਨੇ ਸਤ ਸੰਗਤ ਕੀਤੀ। ਸਤ ਸੰਗਤ ਵਿੱਚੋਂ ਆ ਕੇ ਗਿਆਨ ਮਿਲਣਾ, ਨਹੀਂ ਤੇ ਉੱਧਰ ਤੇ ਹਉਮੈ ਵੀ ਹੈ, ਹੰਕਾਰ ਵੀ ਹੈ। ਮੈਂ ਆ ਇੰਨੀ ਸੇਵਾ ਕਰਤੀ, ਮੈਂ ਰੁਮਾਲਾ ਦਿੱਤਾ, ਮੈਂ ਆ ਕਰਤਾ। ਜਦੋਂ ਕਦੇ ਕਿਸੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲਦੀ ਹੈ, ਸਾਧੂਆਂ ਦੀ ਸੰਗਤ ਮਿਲਦੀ ਹੈ, ਫਿਰ ਪਤਾ ਲੱਗਦਾ ਮਨਾ ਕਾਹਦਾ ਮਾਨ ਕਰੀ ਫਿਰਦਾ। ਜਿੱਦਾਂ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖ ਹਰਖੋਵਾਲ ਵਾਲੇ ਬੜੀ ਕਮਾਈ ਦੇ ਮਾਲਕ ਹੋਏ ਨੇ। ਆ ਪ੍ਰਬੰਧ ਉਦੋਂ ਨਹੀਂ ਸੀ ਹੁੰਦੇ ਜਿੱਦਾਂ ਹੁਣ ਅੱਜ ਪ੍ਰਬੰਧ ਹੈ, ਕਿਧਰੇ ਲਾਈਟ ਦਾ, ਕਿਧਰੇ ਸਾਊਂਡ ਦਾ। ਉਹਨਾਂ ਦਾ ਕੰਮ ਤੇ ਏਦਾਂ ਹੀ ਸੀ, ਜਿੱਥੇ ਚਲੇ ਜਾਣਾ ਬਸ ਬਹਿ ਜਾਣਾ, ਉੱਥੇ ਹੀ ਰੌਣਕਾਂ ਲੱਗ ਜਾਣੀਆਂ। ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ, ਅੱਜ ਵੀ ਲਾ ਦਿੰਦੇ ਨੇ ਤੇ ਮੰਨੇ ਕੌਣ? ਜੇ ਅੱਜ ਜੰਗਲਾਂ ਚ ਮੰਗਲ ਨਾ ਲੱਗਣ ਤੇ ਸਾਧੂਆਂ ਨੂੰ ਕੌਣ ਮੰਨੇ ਬਈ? ਸਾਧ ਸੰਗਤ ਜੀ, ਹੁਣ ਮਹਾਂਪੁਰਖਾਂ ਦੀ ਖੇਡ ਐਸੀ ਵਰਤਾਈ, ਜਿੱਥੇ ਜਿੱਥੇ ਵੀ ਜਾਣਾ ਉੱਥੇ ਹੀ ਰੌਣਕਾਂ ਲਾ ਦੇਣੀਆਂ। ਉਹ ਵਾਰ ਵਾਰ ਕਿਸੇ ਦਰਖਤ ਦੇ ਥੱਲੇ ਮਾਰ ਕੇ ਚੌਂਕੜਾ ਬਹਿ ਗਏ, ਨਾਲ ਦੇ ਜੋ ਸੇਵਾਦਾਰ ਸਾਰੇ ਉੱਥੇ ਹੀ ਕੀਰਤਨ ਸ਼ੁਰੂ ਕਰ ਲਿਆ, ਉੱਥੇ ਹੀ ਰੌਣਕਾਂ ਲੱਗੀ, ਬੇਅੰਤ ਸੰਗਤਾਂ ਉੱਥੇ ਜੁੜਨੀਆਂ ਸ਼ੁਰੂ ਹੋ ਗਈਆਂ। ਅੱਜ ਕੁਛ ਕੱਲ੍ਹ ਕੁਛ, ਲਾਹਾ ਲੈਣ ਵਾਲੇ ਪਹੁੰਚ ਰਹੇ ਨੇ ਦੂਰੋਂ ਦੂਰੋਂ ਜਗਿਆਸੂ। ਗੁਰਮੁਖਾਂ ਨੇ ਆ ਕੇ ਲਾਹਾ ਲੈਣਾ। ਭਾਈ ਗੁਰਦਾਸ ਜੀ ਦਾ ਬਚਨ ਹੈ, ਜੈਸੇ ਤੋਂ ਮਰਾਲ ਮਾਲ ਬੈਠਤ ਹੈ ਮਾਨ ਸਰ, ਮੁਕਤਾ ਅਮੋਲ ਖਾਏ ਖਾਏ ਬਿਗਸਾਤ ਹੈ। ਮਰਾਲ ਹੰਸ ਮਾਨ ਸਰੋਵਰ ਤੇ ਆਉਂਦਾ ਹੈ। ਹੰਸ ਜਿੱਦਾਂ ਮਾਨ ਸਰੋਵਰ ਤੇ ਆ ਕੇ ਹੀਰੇ ਮੋਤੀ ਚੁਗਦਾ ਹੈ, ਹੰਸਾਂ ਦਾ ਹੀਰੇ ਮੋਤੀ ਖਾਜਾ ਹਨ। ਸਤਸੰਗ ਜੀ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਹੰਸਾਂ ਦੀ ਖੁਰਾਕ ਹੈ ਹੀਰੇ ਮੋਤੀ। ਹੰਸ ਮਾਨ ਸਰੋਵਰ ਤੇ ਜਾਂਦਾ ਹੈ, ਉੱਥੇ ਜਾ ਕੇ ਹੀਰੇ ਮੋਤੀ ਚੁਗਦਾ, ਹੀਰੇ ਮੋਤੀ ਚੁਗਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਹੰਸ ਮਾਨ ਸਰੋਵਰ ਤੇ ਪਹੁੰਚਦਾ, ਜਾ ਕੇ ਹੀਰੇ ਮੋਤੀ ਚੁਗਦਾ। ਪਰ ਪਿਆਰਿਓ, ਹੰਸ ਮਾਨ ਸਰੋਵਰ ਤੇ ਪਹੁੰਚ ਵੀ ਜਾਏ ਤੇ ਸਾਧ ਸੰਗਤ ਜੀ ਉੱਥੇ ਜਾ ਕੇ ਹੁਣ ਸਾਹਮਣੇ ਹੀਰੇ ਮੋਤੀ ਵੀ ਪਏ ਆ, ਮਾਨ ਸਰੋਵਰ ਹੀਰਿਆਂ ਮੋਤੀਆਂ ਦਾ ਭਰਿਆ ਵੀ ਪਿਆ। ਪਰ ਹੰਸ ਜਿੰਨਾ ਚਿਰ ਇੱਕ ਜੁਗਤੀ ਨਹੀਂ ਨਾ ਅਪਣਾਉਂਦਾ, ਉਹਨਾਂ ਚਿਰ ਉਹਦੇ ਉਹ ਸਾਧ ਸੰਗਤ ਉਹਨੂੰ ਉਹਦੀ ਖੁਰਾਕ ਨਹੀਂ ਮਿਲ ਸਕਦੀ। ਉਹਨੂੰ ਉੱਥੇ ਪਹੁੰਚ ਕੇ ਵੀ ਇੱਕ ਜੁਗਤੀ ਅਪਣਾਉਣੀ ਪੈਣੀ। ਜਿੱਦਾਂ ਹੰਸ ਹੈ ਗੁਰਸਿੱਖ ਪਰਮ ਹੰਸ ਹੈ, ਉਹ ਮਾਨ ਸਰੋਵਰ ਤੇ ਜਾਂਦਾ ਹੈ, ਅਸੀਂ ਸਤਸੰਗਤ ਰੂਪੀ ਮਾਨ ਸਰੋਵਰ ਤੇ ਆਏ ਹਾਂ। ਸ਼ਬਦ ਰੂਪੀ ਹੀਰੇ ਮੋਤੀ ਸਾਡੇ ਕੋਲ ਨੇ, ਭਾਵ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਡੇ ਕੋਲ ਹੈ, ਸ਼ਬਦਾਂ ਦਾ ਭਰਿਆ ਭੰਡਾਰ ਹੈ। ਹੁਣ ਸਾਧ ਸੰਗਤ ਹੰਸ ਮਾਨ ਸਰੋਵਰ ਤੇ ਪਹੁੰਚ ਜਾਵੇ, ਸਾਹਮਣੇ ਹੀਰੇ ਮੋਤੀ ਵੀ ਪਏ ਨੇ, ਨਹੀਂ ਚੁਗ ਸਕਦਾ, ਚੁਗੇਗਾ ਤਾਂ ਜੇ ਸਿਰ ਨੀਵਾਂ ਕਰੂ ਆਖੋ ਸਤਨਾਮ
ਵਾਹਿਗੁਰੂ।
ਜੇ ਹੰਸ ਗਰਦਨ ਹੀ ਨੀਵੀਂ ਨਾ ਕਰੇ, ਜੇ ਹੰਸ ਆਪਣਾ ਸਿਰ ਹੀ ਨੀਵਾਂ ਨਾ ਕਰੇ ਤੇ ਉਹ ਹੀਰੇ ਮੋਤੀ ਆਪਣੇ ਆਪ ਉਹਦੇ ਮੂੰਹ ਵਿੱਚ ਨਹੀਂ ਪੈ ਜਾਣੇ। ਮਾਨ ਸਰੋਵਰ ਤੇ ਪਹੁੰਚ ਵੀ ਜਾਏ, ਕੁਝ ਖਾ ਨਹੀਂ ਸਕਦਾ ਜੇ ਸਿਰ ਨੀਵਾਂ ਨਾ ਕਰੇ। ਸਿਰ ਨੀਵਾਂ ਕਰੂਗਾ ਤਾਂ ਹੀ ਰੱਜੂਗਾ ਨਾ। ਸਾਹਮਣੇ ਹੀਰੇ ਮੋਤੀ ਵੀ ਪਏ ਆ, ਮਾਨ ਸਰੋਵਰ ਵੀ ਹੈ, ਅਸੀਂ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆਏ ਹਾਂ ਜਗਿਆਸੂ ਬਣ ਕੇ। ਉਹ ਹੰਸ ਹੈ ਗੁਰਸਿੱਖ ਪਰਮ ਹੰਸ ਹੈ ਪਿਆਰਿਓ, ਜਿੰਨਾ ਚਿਰ ਅਸੀਂ ਆਪਣਾ ਮਨ ਨੀਵਾਂ ਨਹੀਂ ਕਰਦੇ ਅਸੀਂ ਵੀ ਖਾਲੀ ਹੋਈ ਜਾਵਾਂਗੇ। ਆਖੋ ਸਤਨਾਮ
ਵਾਹਿਗੁਰੂ।
ਸਿਰੇ ਪਹੁੰਚ ਕੇ ਵੀ ਖਾਲੀ, ਅਗਰ ਮਨ ਹੀ ਨੀਵਾਂ ਨਾ ਨਾ ਕੀਤਾ, ਆਪਣਾ ਮਨ ਹੀ ਨਾ ਝੁਕਾਇਆ, ਫਿਰ ਅਸੀਂ ਖਾਲੀ। ਸਿਰ ਝੁਕਾਓ, ਸਿਰ ਝੁਕਾਉਂਦੇ 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 ਇੱਕ ਦਿਨ ਐਸਾ ਆ ਜਾ ਜਿਸ ਦਿਨ ਸਾਡਾ ਮਨ ਵੀ ਝੁਕ ਜਾਵੇ। ਫਿਰ ਝੁਕਾਉਣ ਵਾਲਿਆਂ ਦੀ ਕਮੀ ਨਹੀਂ, ਮਨ ਝੁਕਾਉਣ ਵਾਲਾ ਕੋਈ ਵੀਰ ਲਈ ਹੁੰਦਾ। ਜਿਨ੍ਹਾਂ ਨੇ ਮਨ ਨੀਵਾਂ ਕਰ ਲਿਆ ਉਹ ਤ੍ਰਿਪਤ ਹੋ ਗਏ, ਉਹ ਸਦਾ ਵਾਸਤੇ ਆਨੰਦ ਵਿੱਚ ਹੋ ਗਏ। ਜਿਨ੍ਹਾਂ ਨੇ ਮਨ ਨੀਵਾਂ ਕੀਤਾ ਫੇਰ ਹੀ ਆਤਮਕ ਤ੍ਰਿਪਤੀ ਹੋਣੀ ਆ ਸਾਡੀ, ਨਹੀਂ ਤੇ ਜਿੰਨਾ ਚਿਰ ਮਰਜ਼ੀ ਮੱਥੇ ਟੇਕੀ ਜਾਈਏ ਸਿਰ ਝੁਕਾਈ ਜਾਈਏ ਗੱਲ ਬਣੇਗੀ ਹੀ ਨਹੀਂ। ਇਸੇ ਕਰਕੇ ਤੇ ਆਖਿਆ ਵੀ ਆਓ ਲਓ ਲਾਹਾ ਕਿਰਪਾ ਸਤਿਗੁਰਾਂ ਨੇ ਕੀਤੀ ਹੈ, ਮਨ ਨੀਵਾਂ ਕਰੀ। ਅੱਜ ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਬੈਠੇ ਨੇ, ਦੂਰੋਂ ਦੂਰੋਂ ਸੰਗਤਾਂ ਆ ਕੇ ਲਾਹਾ ਲੈਂਦੀਆਂ ਨੇ, ਦੂਰੋਂ ਦੂਰੋਂ ਪ੍ਰੇਮੀਆਂ ਨੇ ਪਹੁੰਚਣਾ। ਪਤਾ ਲੱਗ ਗਿਆ ਸਾਧੂ ਆਏ ਨੇ, ਹੁਣ ਜਿਹੜੇ ਗੁਰਮੁਖ ਨੇ ਉਹ ਤੇ ਸੁੰਘਦੇ ਹੀ ਰਹਿੰਦੇ ਵੀ ਕਿਤੇ ਪਤਾ ਲੱਗੇ ਸਹੀ ਫਲਾਣੇ ਥਾਂ ਤੇ ਸਮਾਗਮ ਹੋ ਰਿਹਾ। ਉਹਨਾਂ ਨੇ ਤੇ ਜਾਣਾ, ਨਿੰਦਕ ਲੱਭਦੇ ਰਹਿੰਦੇ ਨੇ, ਕੋਈ ਗੱਲ ਲੱਭੇ ਹੀ ਨਿੰਦਿਆ ਕਰੀਏ, ਉਹ ਬਸ ਇਹੀ ਚੀਜ਼ ਲੱਭਦੇ ਰਹਿੰਦੇ। ਪਰ ਗੁਰਮੁਖ ਤੇ ਲੋਚਦੇ ਰਹਿੰਦੇ ਨੇ ਕਦੋਂ ਸਮਾਂ ਆਵੇਗਾ, ਕਦੋਂ ਵੇਲਾ ਆਏਗਾ, ਕਦੋਂ ਉਹ ਭਾਗਾਂ ਵਾਲੀ ਘੜੀ ਆਏਗੀ ਜਦੋਂ ਸੰਗਤ ਵਿੱਚ ਬੈਠਾਂਗੇ, ਦੋ ਮਿੰਟ ਚੌਂਕੜਾ ਮਾਰਾਂਗੇ, ਅਸੀਂ ਆਤਮਕ ਰਸ ਲਵਾਂਗੇ, ਆਤਮਕ ਖੁਰਾਕ ਮਿਲੇਗੀ, ਜਦੋਂ ਮੇਰਾ ਮਨ ਝੂਮਣ ਲੱਗ ਜਾਏਗਾ। ਉਹ ਤੇ ਲੱਭਦੇ ਆ ਕਦੋਂ ਸਮਾਂ ਆਵੇ, ਕੋਈ ਭਾਗਾਂ ਵਾਲਾ ਸਮਾਂ ਆਵੇ, ਭਾਗਾਂ ਵਾਲੀ ਘੜੀ ਆਵੇ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲੇ। ਪੂਰਵ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ
ਸੋਈ ਜਾਗੀ
ਸੋਈ ਜਾਗੀ। ਜੰਗਲਾਂ ਚ ਮੰਗਲ ਲਾਤ ਤੇ ਬਹਿ ਗਏ ਮਹਾਂਪੁਰਖ, ਬੜੀ ਬੜੀ ਦੂਰੋਂ ਆਉਣ ਵਾਲੇ ਆ ਕੇ ਲਾਹਾ ਲੈ ਰਹੇ। ਇੱਕ ਪ੍ਰੇਮੀ ਰੋਜ਼ ਆਉਂਦਾ ਸੀ ਸਮੇਂ ਨਾਲ, ਅੱਜ ਹੋ ਗਿਆ ਲੇਟ, ਆਪਣੇ ਟਾਈਮ ਤੋਂ ਲੇਟ ਹੈ ਉਹ। ਹੁਣ ਜਰਾ ਕਾਹਲੀ ਕਾਹਲੀ ਕਦਮ ਪੁੱਟਦਾ ਵੀ ਜਲਦੀ ਜਲਦੀ ਪਹੁੰਚਣਾ, ਜਲਦੀ ਜਾ ਕੇ ਬੈਠਣਾ, ਲਾਹਾ ਲੈਣਾ। ਮੇਰੇ ਜਾਂਦਿਆਂ ਨੂੰ ਜੇ ਅੱਧਾ ਘੰਟਾ ਲੰਘ ਜਾਣਾ, ਮੈਂ ਤੇ ਖਾਲੀ ਵੀ ਰਹਿ ਗਿਆ ਬਚਨ, ਅੱਧੇ ਘੰਟੇ ਤੇ ਮੈਂ ਸੌਣ ਹੀ ਨਹੀਂ ਸਕਣੇ। ਉਹਨੂੰ ਛੇਤੀ ਪਈ ਆ ਵੀ ਜਲਦੀ ਜਲਦੀ ਪਹੁੰਚ ਜਾ ਬਸ। ਐ ਕਾਹਲੀ ਕਾਹਲੀ ਕਦਮ ਪੁੱਟਦਾ, ਇੱਕ ਕੋਲੋਂ ਦੀ ਸਾਈਕਲ ਵਾਲਾ ਲੰਘਿਆ, ਉਦੋਂ ਤੇ ਸਾਈਕਲ ਹੀ ਹੁੰਦੇ ਸੀ, ਅੱਜ ਗੱਡੀਆਂ ਨਹੀਂ ਸੀ ਨਾ ਮੋਟਰਸਾਈਕਲ ਵਗੈਰਾ, ਸਾਈਕਲ ਹੀ ਗੱਡੀ ਸੀ ਸਮਝ ਲਓ। ਹੁਣ ਗੱਡੀ ਲੈ ਕੇ ਜਦੋਂ ਕੋਲੋਂ ਦੀ ਲੰਘਿਆ, ਉਹਨੇ ਮਾਰੀ ਛਾਲ, ਪਿੱਛੇ ਬਹਿ ਗਿਆ ਉਹਦੇ, ਉਹਨੇ ਸਾਈਕਲ ਵਾਲੇ ਨੇ ਸਾਈਕਲ ਰੋਕ ਕੇ ਕਹਿੰਦੇ ਉਹ ਤੂੰ ਪੁੱਛਿਆ ਕਿਹਨੂੰ, ਬਹਿ ਤੇ ਗਿਆ ਉੱਪਰ ਤੂੰ ਗੱਡੀ ਦੇ, ਇਹਦੇ ਸਾਈਕਲ ਦੇ ਪਿੱਛੇ ਬਹਿ ਗਿਆ, ਤੂੰ ਪੁੱਛਿਆ ਤੇ ਹੀ ਨਹੀਂ ਕਿਸੇ ਨੂੰ, ਇੱਦਾਂ ਕਿੱਦਾਂ ਬਹਿ ਗਿਆ ਤੂੰ। ਉਹ ਕਹਿੰਦਾ ਨਹੀਂ ਮੈਂ ਜਾਣਾ, ਮੈਨੂੰ ਮਹਾਂਪੁਰਖਾਂ ਦੇ ਉੱਥੇ ਸਮਾਗਮ ਹੋ ਰਿਹਾ, ਉੱਥੇ ਕੀਰਤਨ ਕਰਦੇ ਨੇ, ਮੈਂ ਲੇਟ ਹੋ ਗਿਆ ਇਸ ਕਰਕੇ ਜਰਾ ਜਲਦੀ ਮੈਂ ਤੇਰੇ ਮਗਰ ਬਹਿ ਗਿਆ। ਉਹ ਕਹਿੰਦੇ ਨਾ ਨਾ ਮੈਂ ਨਾ ਜਾਵਾਂ ਨਾ ਤੈਨੂੰ ਲੈ ਕੇ ਜਾਵਾਂ, ਅੱਜ ਤੱਕ ਮੈਂ ਕਿਸੇ ਦੇ ਗਿਆ ਹੀ ਨਹੀਂ, ਤੇ ਮੈਂ ਤੈਨੂੰ ਨਾਲੇ ਕਿਉਂ ਖਿੱਚੀ ਫਿਰੂੰ, ਤੂੰ ਚੱਲਿਆ ਜਾ ਆਪੇ। ਉਹ ਤਰਲੇ ਕਰਦਾ ਕਹਿੰਦੇ ਭਾਈ ਤੇਰੇ ਕੋਲ ਸਾਈਕਲ ਹੈ, ਮੇਰਾ ਸਮਾਂ ਲੰਘਦਾ ਜਾ ਰਿਹਾ, ਲੈ ਚੱਲ ਜਲਦੀ ਕਰ, ਤੂੰ ਮੈਨੂੰ ਨਾਲ ਲੈ ਚੱਲ, ਇੱਕ ਵਾਰੀ ਥੋੜਾ ਜਿਹਾ ਮੇਰੇ ਵਾਸਤੇ ਭਾਵੇਂ ਤੈਨੂੰ ਖਿੱਚਣਾ ਹੀ ਪਊ, ਪਰ ਲੈ ਚੱਲ, ਕਿਰਪਾ ਕਰਦੇ ਮੇਰੇ ਤੇ। ਉਹਨੇ ਹੁਣ ਬਹੁਤੇ ਤਰਲੇ ਕੀਤੇ, ਉਹ ਗੁਰਸਿੱਖ ਕਹਿੰਦਾ ਚੰਗਾ ਫਿਰ ਆ ਜਾ, ਲੈ ਭਾਈ ਲੈ ਤੇ ਚੱਲਦਾ, ਪਰ ਮੈਂ ਬਾਹਰ ਹੀ ਰੋਕ ਦੇਣਾ, ਅੰਦਰ ਨਹੀਂ ਜਾਣਾ। ਕਹਿੰਦੇ ਕੋਈ ਨੀ ਨਾ ਜਾਇਓ ਪਰ ਚੱਲੋ ਤੇ ਸਹੀ। ਪਹੁੰਚ ਗਏ ਜਦੋਂ ਜਿੱਥੇ ਕੀਰਤਨ ਹੋ ਰਿਹਾ, ਜਿਹੜਾ ਦਰਖਤ ਦੇ ਥੱਲੇ ਹੀ ਬੈਠੇ, ਦਰਖਤ ਹੀ ਉਦੋਂ ਦਰਖਤਾਂ ਦੇ ਥੱਲੇ ਹੀ ਉਹ ਮਹਾਂਪੁਰਖ ਅੰਦਰ ਕੀਰਤਨ ਕਰਦੇ ਨੇ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਤੇ ਪਹੁੰਚ ਗਏ ਨੇੜੇ ਸੰਗਤਾਂ ਦੀਆਂ, ਸੰਗਤਾਂ ਸ਼ਬਦ ਪੜ੍ਹਦੀਆਂ, ਆਵਾਜ਼ ਆਉਂਦੀ ਆ। ਉਹ ਕਹਿੰਦਾ ਲੈ ਬਈ ਆ ਰੋਕਤਾ ਸਾਈਕਲ ਜਾਂ ਚੱਲਿਆ ਜਾ। ਸਾਈਕਲ ਤੋਂ ਉੱਤਰ ਕੇ ਨਾ ਪਿੱਛੋਂ ਅੱਗੇ ਹੱਥ ਜੋੜ ਕੇ ਖੜ ਗਿਆ, ਕਹਿੰਦਾ ਲਓ ਬਈ ਆ ਮੇਰੇ ਹੱਥਾਂ ਵੱਲ ਵੇਖ। ਉਹ ਕਹਿੰਦਾ ਕੀ ਹੋ ਗਿਆ? ਬਈ ਉਦੋਂ ਤੇ ਮੈਂ ਹੱਥ ਜੋੜਦਾ ਸੀ ਮੈਨੂੰ ਲੈ ਕੇ ਚੱਲ, ਹੁਣ ਤੇ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ, ਹੁਣ ਤੇ ਮੈਂ ਜਾ ਵੀ ਸਕਦਾ, ਪਰ ਹੁਣ ਮੈਂ ਹੱਥ ਜੋੜਦਾ, ਮੇਰੀ ਬੇਨਤੀ ਮੰਨ ਲੈ, ਆ ਜਾ ਇੱਕ ਵਾਰੀ ਮੱਥਾ ਟੇਕ ਕੇ ਆਖੋ
ਸਤਨਾਮ।
ਇਹਨੂੰ ਕਹਿੰਦੇ ਆ ਗੁਰਮੁਖ, ਹੱਥ ਜੋੜਦਾ ਮੈਂ ਤੇਰੇ ਅੱਗੇ, ਚੱਲ ਚਲੀ ਗਈ ਮੱਥਾ ਟੇਕ ਕੇ ਆ ਇੱਕ ਵਾਰੀ ਆ ਤੇ ਸਹੀ। ਉਹ ਕਹਿੰਦਾ ਮੈਂ ਨੀ ਜਾਣਾ, ਨਾ ਮੈਂ ਅੱਜ ਤੱਕ ਗਿਆ ਤੇ ਨਾ ਮੈਂ ਜਾਣਾ। ਉਹ ਕਹਿੰਦੇ ਨਹੀਂ, ਮੇਰੀ ਬੇਨਤੀ ਆ ਵੀ ਤੂੰ ਬਹੁਤਾ ਚਿਰ ਨਾ ਬੈਠੀ, ਇੱਕ ਵਾਰੀ ਆ ਤੇ ਸਹੀ। ਹੱਥ ਹੀ ਜੋੜੀ ਜਾਂਦਾ, ਤਰਲੇ ਹੀ ਕਰੀ ਜਾਂਦਾ। ਵੇਖੋ ਮੈਂ ਵੇਖੇ ਨੇ ਖਿਮਾ ਕਰਨਾ, ਜਿੱਦਾਂ ਕਈ ਅੱਜ ਵੀ ਹੈ ਐਸੇ ਜਿਹੜੇ ਸਾਧ ਸੰਗਤ ਜੀ, ਅੱਜ ਦੇ ਸਮੇਂ ਵਿੱਚ ਵੀ ਗੁਰੂ ਬੜੇ ਨੇ, ਬੜੇ ਡੇਰੇ ਹਨ, ਕਈ ਉਹਨਾਂ ਦੇ ਸੇਵਕ ਐਸੇ ਨੇ ਜਿਹੜੇ ਕਹਿਣਗੇ ਤੇਰਾ ਕਿਰਾਇਆ ਵੀ ਮੈਂ ਲਾ ਦੂੰ, ਇੱਕ ਵਾਰੀ ਮੇਰੇ ਨਾਲ ਚੱਲ, ਖਰਚ ਵੀ ਤੇਰਾ ਮੈਂ ਕਰ ਦੂੰ। ਗਲੀਆਂ ਵੀ ਵੇਖੋ ਕਿੱਦਾਂ ਸਾਫ਼ ਕਰ ਦਿੰਦੇ ਆ, ਨਾਲੀਆਂ ਵੀ ਸਾਫ਼ ਕਰਦੇ, ਉਹਨਾਂ ਨੂੰ ਇਹੀ ਹੁੰਦਾ ਵੀ ਕਿੱਦਾਂ ਨਾ ਕਿਵੇਂ ਮੈਂ ਇਹਨੂੰ ਲੈ ਕੇ ਚੱਲਾਂ। ਇੱਕ ਜੁੜ ਜਾਂਦਾ, ਜਿੰਨਾ ਚਿਰ ਉਹ 10-15 ਆਪਣੇ ਵਰਗੇ ਆਪਣੇ ਪਿੰਡ 'ਚ ਹੋਰ ਨਾ ਬਣਾ ਲਏ, ਉਹਨੂੰ ਨੀਂਦ ਹੀ ਨਹੀਂ ਆਉਂਦੀ ਵੀ ਮੈਂ ਹੋਰ ਵੀ ਆਪਣੇ ਨਾਲ ਜੋੜ ਲਿਆ। ਗੁਰਸਿੱਖਾਂ ਦਾ ਵੀ ਇਹੀ ਕਰਮ ਆ, ਸਭ ਦਾ ਫਰਜ਼ ਬਣਦਾ, ਸਾਡਾ ਕੰਮ ਹੋਰ ਹੈ, ਅਸੀਂ ਲੱਤਾਂ ਜ਼ਿਆਦੀਆਂ ਖਿੱਚਦੇ ਹਾਂ, ਅਸੀਂ ਲੋਕ ਜੋੜਨਾ ਤੇ ਕੀ ਅਸੀਂ ਤੋੜਨ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ, ਜੇ ਕੋਈ ਜਾਂਦਾ ਵੀ ਅਸੀਂ ਉਹਨਾਂ ਨੂੰ ਵੀ ਗੱਲਾਂ ਕਰਦੇ ਹਾਂ, ਜਿੱਦਾਂ ਹੁਣ ਆ ਸਮਾਗ ਦੇ ਵਿੱਚ ਲਓ ਜੀ ਇਹਨਾਂ ਨੂੰ ਤੇ ਭਾ ਖਾਣ ਦਾ ਹੀ ਹੈ, ਹੋਰ ਇਹਨਾਂ ਨੇ ਕਿਆ ਕਰਨਾ ਹੈ, ਭਾ ਖਾਣ ਦੇ ਹੀਲੇ ਬਣਾਏ ਹੋਏ ਨੇ, ਬਾਬਿਆਂ ਨੂੰ ਸੱਦ ਲਿਆ, ਪੈਸਾ ਇਕੱਠਾ ਕਰ ਲਿਆ ਤੇ ਭਾ ਪੰਜ ਚਾਰ ਜਣੇ ਅੱਗੇ ਲੱਗ ਕੇ ਸਾਰਾ ਖਾ ਜਾਂਦੇ ਆ, ਕਈ ਤਰ੍ਹਾਂ ਦੀਆਂ ਗੱਲਾਂ ਬਣਦੀਆਂ। ਪਰ ਸਤਸੰਗ ਸਾਡਾ ਵੀ ਫਰਜ਼ ਬਣਦਾ ਹੈ, ਧਿਆਨ ਦਿਓ, ਪ੍ਰਚਾਰ ਜੇ ਘਰਾਂ ਤੋਂ ਕਰੋਗੇ ਫਿਰ ਗੱਲ ਬਣੇਗੀ, ਪ੍ਰਚਾਰਕਾਂ ਤੇ ਨਾ ਜੁੰਮੇ ਛੱਡੋ ਵੀ ਬਾਬੇ ਕਰਨ ਨਾ ਕਰਨ, ਰਾਗੀ ਕਰਨ ਨਾ ਕਰਨ, ਢਾਡੀ ਕਰਨ ਨਾ ਕਰਨ, ਕਥਾਵਾਚਕ ਪ੍ਰਚਾਰ ਕਰਨ ਨਾ ਕਰਨ, ਸ਼੍ਰੋਮਣੀ ਕਮੇਟੀ ਪ੍ਰਚਾਰ ਕਰੇ ਨਾ ਕਰੇ, ਇੱਦਾਂ ਗੱਲ ਨਹੀਂ ਬਣਨੀ। ਪ੍ਰਚਾਰ ਆਪੋ ਆਪਣੇ ਘਰਾਂ ਤੋਂ ਸ਼ੁਰੂ ਕਰੋਗੇ ਤਦ ਗੱਲ ਬਣੂ। ਜਿਹੜੇ ਜ਼ਿਮੀਂਦਾਰ ਖੇਤਾਂ 'ਚ ਕਹੀਆਂ ਚੱਕੀ ਫਿਰਦੇ ਨੇ, ਜਿਹੜੇ ਕਦੇ ਗਏ ਹੀ ਨਹੀਂ ਗੁਰਦੁਆਰੇ, ਉਹਨਾਂ ਨੂੰ ਦੱਸੋ ਬਾਬੇ ਕੀ ਕਹਿਣ, ਉਹਨਾਂ ਨੂੰ ਰਾਗੀ ਕੀ ਸਮਝਾ ਲੈਣਗੇ, ਉਹਨਾਂ ਨੂੰ ਕਥਾਵਾਚਕ ਕੀ ਕਹਿ ਲੂ ਜਿਹੜਾ ਕਦੇ ਆਇਆ ਹੀ ਨਹੀਂ। ਤੁਸੀਂ ਆਪਣੇ ਪਿੰਡਾਂ 'ਚੋਂ ਪ੍ਰਚਾਰ ਸ਼ੁਰੂ ਕਰੋ, ਆਪਣੇ ਘਰਾਂ 'ਚੋਂ ਪ੍ਰਚਾਰ ਸ਼ੁਰੂ ਕਰੋ, ਬਾਕੀ ਯਤਨ ਕਰੋ ਵੀ ਆਪਣੀ ਜ਼ਿੰਦਗੀ ਵਿੱਚ ਮੈਂ ਪੰਜ ਸੱਤ ਦਸ ਨੂੰ ਜ਼ਰੂਰ ਜੋੜਨਾ ਹੈ, ਮੈਂ ਯਤਨ ਕਰਨਾ ਹੈ ਵੀ ਪੰਜਾਂ ਸੱਤਾਂ ਦਾ ਭਲਾ ਜ਼ਰੂਰ ਹੋਵੇ, ਮੈਂ ਪੰਜਾਂ ਸੱਤਾਂ ਨੂੰ ਟੁੱਟਿਆਂ ਨੂੰ ਜੋੜਨਾ, ਭਾਵੇਂ ਹੱਥ ਵੀ ਜੋੜਨੇ ਪੈ ਜਾਣ, ਭਾਵੇਂ ਪੈਰੀ ਹੱਥ ਵੀ ਲਾਉਣੇ ਪੈ ਜਾਣ, ਤਾਂ ਵੀ ਲਾ ਦਿਓ ਵੀ ਆ ਜਾ ਵੀ ਤੈਨੂੰ ਇੱਕ ਵਾਰੀ ਲੈ ਕੇ ਚੱਲਣਾ। ਗੁਰਮੁਖ ਤੇ ਸਦਾ ਹੀ ਜੋੜਦਾ, ਸਦਾ ਹੀ ਜੋੜਦਾ, ਤੋੜਨਾ ਗੁਰਮੁਖਾਂ ਦਾ ਕੰਮ ਨਹੀਂ ਹੁੰਦਾ। ਜੋੜੋ, ਜੋੜਦੀ ਹੈ ਸੂਈ ਤੇ ਤੋੜਦੀ ਹੈ ਕੈਂਚੀ, ਕੈਂਚੀ ਕੱਟਦੀ ਆ ਨਾ ਤੇ ਸੂਈ ਜੋੜਦੀ ਆ, ਸੂਈ ਨਿੱਕੀ ਜੀ ਹੁੰਦੀ ਹੈ, ਸੂਈ ਆ ਜਾਂਦੀ ਰੁਪਈਏ ਦੀਆਂ ਚਾਰ ਤੇ ਕੈਂਚੀ ਤੇ ਸੌ ਦੀ ਆਊ, ਪਰ ਕੈਂਚੀ ਟੇਲਰ ਦੇ ਪੈਰਾਂ 'ਚ ਸੂਈ ਪੱਗ 'ਚ, ਆਖੋ ਸਤਨਾਮ
ਵਾਹਿਗੁਰੂ।
ਸਤਿਕਾਰ ਵੀ ਉਹਦਾ ਓਨਾ ਕੀ ਹੈ ਜਿਹੜੀ ਕੱਟਦੀ ਹੈ, ਨਾਲੇ ਮਹਿੰਗੀ ਹੈ, ਕਿੱਡੀ ਵੱਡੀ ਆ ਉਹ ਪੈਰਾਂ 'ਚ ਪਈ ਆ, ਜਿੱਥੇ ਪਈ ਹੈ ਪਈ ਹੈ, ਪਰ ਟੇਲਰ ਕਹਿੰਦਾ ਲੈ ਪਹਿਲਾਂ ਸੂਈ ਸੰਭਾਲ ਲਓ, ਸੂਈ ਨੂੰ ਸੰਭਾਲ ਕੇ ਰੱਖਣਾ ਪੈਂਦਾ, ਉਹਨੂੰ ਕਦੇ ਸਾਂਭ ਸਾਂਭ ਕੇ ਰੱਖਦਾ, ਕਦੇ ਪੱਗ 'ਚ ਰੱਖਦਾ, ਕਦੇ ਕਿਤੇ ਵੀ ਇਹ ਕਿਤੇ ਗਵਾਚ ਨਾ ਜਾਏ, ਉਹਨੂੰ ਸਾਂਭਣਾ ਸਾਂਭ ਕੇ। ਜਿਹੜਾ ਗੁਰੂ ਨਾਲ ਜੋੜਦਾ ਹੈ ਸਤਸੰਗ ਜੀ, ਸਤਿਗੁਰੂ ਉਹਨੂੰ ਗਾਂਹ ਵੀ ਸਾਂਭ ਲੈਣਗੇ। ਆਖੋ ਸਤਨਾਮ
ਵਾਹਿਗੁਰੂ।
ਜੋੜੋ ਇੱਕ ਦੋ ਚਾਰ ਨੂੰ, ਜਿੱਦਾਂ ਮਰਜ਼ੀ ਹੋਵੇ ਜੋੜਨ ਦਾ ਯਤਨ ਕਰੋ। ਅੱਜ ਉਹ ਹੱਥ ਜੋੜ ਕੇ ਖੜਾ ਹੈ, ਉਹ ਪਿਆਰਿਆ ਇੰਜ ਕਰ ਬਸ ਮੇਰੀ ਬੇਨਤੀ ਮੰਨ ਲੈ, ਉਦੋਂ ਮੈਂ ਹੱਥ ਜੋੜਦਾ ਸੀ ਵੀ ਮੈਨੂੰ ਲੈ ਕੇ ਚੱਲ, ਪਰ ਹੁਣ ਮੈਂ ਹੱਥ ਜੋੜਦਾ ਵੀ ਇੱਕ ਵਾਰੀ ਅੰਦਰ ਆ ਜਾ, ਇੱਕ ਵਾਰੀ ਸੰਗਤ ਵਿੱਚ ਚੱਲ ਤੇ ਸਹੀ। ਤਰਲੇ ਹੀ ਕਰੀ ਜਾਂਦਾ, ਕਹਿੰਦਾ ਚੰਗਾ ਫਿਰ ਜੇ ਬਾਹਲਾ ਹੀ ਕਹਿੰਦਾ ਚੱਲ ਫਿਰ ਮੈਂ ਹੁਣ ਮੱਥਾ ਨਹੀਂ ਟੇਕਣਾ, ਉਹ ਫੇਰ ਅੜ ਕੇ ਖੜ ਗਿਆ, ਮੈਂ ਮੱਥਾ ਨਹੀਂ ਟੇਕਣਾ, ਕਹਿੰਦੇ ਨਾ ਟੇਕੀ ਤੂੰ ਚੱਲ ਤੇ ਸਹੀ, ਨਾ ਟੇਕੀ ਮੱਥਾ ਨਾ ਟੇਕੀ ਤੂੰ ਚੱਲ ਤੇ ਸਹੀ। ਬਾਬਾ ਜਵਾਲਾ ਸਿੰਘ ਜੀ ਬੈਠੇ ਨੇ, ਸੰਗਤਾਂ ਬੜੀਆਂ ਜੁੜੀਆਂ ਹੋਈਆਂ ਨੇ, ਪਹੁੰਚ ਗਿਆ ਜਾਣ ਸਾਰ ਹੀ ਆ ਜਾਣਾ ਮੈਂ, ਨੇੜੇ ਚੱਲਿਆ ਗਿਆ, ਆਪਣੇ ਆਪ ਹੀ ਖਿੱਚ ਪੈ ਗਈ ਜਦੋਂ ਇਹਨੇ ਦਰਸ਼ਨ ਕੀਤੇ ਦੀਦਾਰ ਕੀਤੇ, ਬਚਨ ਸੁਣੇ ਤੇ ਰੰਗ ਚੜ ਗਿਆ। ਫੈਸਲਾ ਏਦਾਂ ਹੀ ਨਹੀਂ ਲੈ ਲੈਣਾ ਚਾਹੀਦਾ, ਪਹਿਲਾਂ ਸੰਗਤ ਕਰੋ ਫਿਰ ਪਤਾ ਲੱਗਦਾ। ਕੋਈ ਵੀ ਬੰਦਾ ਜਲਦਬਾਜ਼ੀ ਵਿੱਚ ਕੋਈ ਵੀ ਫੈਸਲਾ ਚਾਹੇ ਗਲਤ ਚਾਹੇ ਠੀਕ, ਉਹ ਗੱਲ ਨਹੀਂ ਬਣਦੀ। ਚੰਗਾ ਕਹਿਣਾ ਤਾਂ ਵੀ ਵੇਖੋ ਪਹਿਲਾਂ, ਮਾੜਾ ਕਹਿਣਾ ਤਾਂ ਵੀ ਪਰਖ ਲਓ ਵੇਖ ਲਓ, ਏਦਾਂ ਹੀ ਨਹੀਂ ਗੱਲ। ਪਹਿਲਾਂ ਸੰਗਤ ਕਰੋ, ਜਾਂ ਕਿਸੇ ਨੂੰ ਇੱਕੋ ਤੱਕੜੀ 'ਚ ਨਹੀਂ ਆਪਾਂ ਤੋਲ ਦੇਣਾ ਵੀ ਸਾਰੇ ਇੱਕੋ ਲਿਸਟ 'ਚ ਸ਼ਾਮਲ ਨੇ, ਏਦਾਂ ਨਹੀਂ ਗੱਲ। ਯਤਨ ਕਰਨਾ ਵੇਖਣਾ, ਪਹਿਲਾਂ ਪਰਖਣਾ ਹੈ। ਸਾਧ ਸੰਗਤ ਜੀ ਇਹਨੇ ਜਾ ਕੇ ਵੇਖਿਆ, ਫਿਰ ਕਿੱਥੇ ਉੱਠਿਆ ਜਾਣਾ ਸੀ, ਉੱਥੇ ਹੀ ਬਹਿ ਗਿਆ, ਖਿੱਚ ਲਿਆ। ਐਸੀ ਪਾਵਰ ਸੀ ਬਚਨਾਂ ਦੇ ਵਿੱਚ, ਮਹਾਂਪੁਰਖਾਂ ਦੇ ਵਿੱਚ ਕਸ਼ਿਸ਼ ਸੀ, ਸਾਡਾ ਮਨ ਜਿਹੜਾ ਨਾ ਓਨਾ ਕੁ ਖਿੱਚ ਪਊ ਜਿੰਨੀ ਕੁ ਕਿਸੇ ਕੋਲੋਂ ਰੂਹਾਨੀਅਤ ਦੀ ਚੁੰਬਕ ਹੋਊਗੀ। ਚੁੰਬਕ ਹੈ ਨਾ, ਜਿੱਦਾਂ ਚੁੰਬਕ ਨੇ ਲੋਹੇ ਨੂੰ ਖਿੱਚਣਾ ਹੈ, ਇਸੇ ਤਰ੍ਹਾਂ ਜਿੰਨੀ ਕੁ ਕਿਸੇ ਕੋਲ ਕਮਾਈ ਹੈ ਓਨੇ ਕੁ ਉਹਨੇ ਸਾਡੇ ਮਨ ਨੂੰ ਪ੍ਰਭਾਵ ਪਾਉਣਾ, ਉਹਨੇ ਸਾਡੇ ਮਨ ਦੇ ਉੱਤੇ ਜਿੰਨੀ ਕੁ ਕਿਸੇ ਕੋਲ ਰੂਹਾਨੀਅਤ ਦੀ ਖਿੱਚ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਕੋਲ ਵੇਖੋ ਕਿੰਨੀ ਖਿੱਚ ਸੀ, ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਕੋਲ ਕਿੰਨੀ ਖਿੱਚ ਸੀ, ਉਹਨਾਂ ਨੇ ਕਿੰਨੀਆਂ ਸੰਗਤਾਂ ਨੂੰ ਜੋੜਿਆ, ਕਸ਼ਿਸ਼ ਸੀ। ਕਾਰਨ ਇਹਦਾ ਕੀ ਹੈ, ਸਤਸੰਗ ਜੀ ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ ਹੈ। ਹੁਣ ਵੇਖੋ ਕਾਂ ਵੀ ਕਾਲਾ ਹੀ ਹੈ, ਕੋਇਲ ਵੀ ਕਾਲੀ ਹੀ ਹੈ, ਦੋਨੇ ਪੰਛੀ ਹੀ ਨੇ, ਪਰ ਕਾਂ ਜਦੋਂ ਬੋਲਦਾ ਕਹਿੰਦੇ ਚੁੱਪ ਨਹੀਂ ਕਰਦਾ, ਕਾਂ ਕਾਂ ਕਰਦਾ, ਭੈੜਾ ਲੱਗਦਾ ਨਾ ਸਾਰਿਆਂ ਨੂੰ, ਤੇ ਕੋਇਲ ਸਾਰਿਆਂ ਨੂੰ ਚੰਗੀ ਲੱਗਦੀ ਹੈ, ਇਹਦਾ ਕਾਰਨ ਕੀ ਹੈ। ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ, ਹੀਣਾ ਜਗ ਤੋਂ ਹੋਇਆ, ਕਾਂ ਤੇ ਟੁੱਕ ਪਿੱਛੇ ਕਾਂ ਕਾਂ ਕਰਦਾ, ਪਰ ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਣ। ਜਿਹੜੀ ਕੋਇਲ ਹੈ ਉਹ ਆਪਣੇ ਪ੍ਰੀਤਮ ਦੇ ਬਿਰਹੋਂ ਚ ਗਾਉਂਦੀ ਹੈ, ਇਸੇ ਕਰਕੇ ਚੰਗੀ ਲੱਗਦੀ ਹੈ।
ਉਹ ਰੋਟੀ ਪਿੱਛੇ ਨਹੀਂ ਗਾਉਂਦੀ, ਉਹ ਢਿੱਡ ਪਿੱਛੇ ਨਹੀਂ ਗਾਉਂਦੀ, ਉਹ ਆਪਣੇ ਪਿਆਰੇ ਦੇ ਪਿਆਰ ਵਿੱਚ ਗਾਉਂਦੀ ਹੈ। ਇਸੇ ਤਰ੍ਹਾਂ ਕੋਈ ਵੀ ਹੋਵੇ, ਭਾਵੇਂ ਜਿਹੜਾ ਅੰਦਰੋਂ ਗਾਊਗਾ ਨਾ, ਅੰਦਰੋਂ ਜਿਹੜਾ ਮਨੋਂ ਗਾਏਗਾ ਉਹ ਸਾਰਿਆਂ ਨੂੰ ਸੋਹਣਾ ਲੱਗੂਗਾ, ਜਿਹੜਾ ਕੇਵਲ ਮਾਇਆ ਪਿੱਛੇ ਗਾਊਗਾ ਉਹ ਨਹੀਂ ਚੰਗਾ ਲੱਗਦਾ ਕਿਸੇ ਨੂੰ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ 50 ਸਾਲ ਗਾਇਆ, ਤੇ ਗਾਇਆ ਵੀ ਕਾਹਦਾ? ਉਸ ਅਕਾਲ ਪੁਰਖ ਦੇ ਗੀਤ ਐਸੇ ਗਾਏ ਜਿਹੜਾ ਇੱਕ ਵਾਰੀ ਸੁਣ ਗਿਆ ਬਸ ਉਹਨਾਂ ਦਾ ਹੀ ਬਣ ਕੇ ਰਹਿ ਗਿਆ, ਕਿਉਂਕਿ ਖਿੱਚ ਹੀ ਇੰਨੀ ਸੀ ਉਹਨਾਂ ਦੇ ਵਿੱਚ, ਪਾਵਰ ਇੰਨੀ ਸੀ। ਸਤ ਸੰਗਤ ਜੀ, ਕੋਈ ਮਨੋਂ ਗਾਵੇ ਉਹ ਸਾਰਿਆਂ ਨੂੰ ਹੀ ਚੰਗਾ ਲੱਗਦਾ। ਮਨ ਰੂਪੀ ਜ਼ਹਿਰੀ ਸੱਪ ਹੈ, ਜਿੱਦਾਂ ਸਪੇਰਾ ਸੱਪ ਨੂੰ ਕੀਲ ਲੈਂਦਾ ਨਾ, ਰੱਬ ਦੇ ਪਿਆਰੇ ਵੀ ਇਸ ਮਨ ਨੂੰ ਕੀਲ ਲੈਂਦੇ ਨੇ। ਜਿਹੜਾ ਮਨ ਮੰਨਦਾ ਹੀ ਨਹੀਂ ਸੀ ਅੰਮ੍ਰਿਤ ਛਕਣ ਨੂੰ, ਉਹ ਵੀ ਕਹਿੰਦਾ ਮੈਂ ਤਿਆਰ ਹਾਂ। ਜਿਹੜੇ ਬੰਦੇ ਨੂੰ ਅਸੀਂ ਕਹਿ ਹੀ ਨਹੀਂ ਸਕਦੇ ਵੀ ਇਹ ਵੀ ਕਦੇ ਸ਼ਰਾਬ ਛੱਡ ਦੂ, ਕਹਿੰਦਾ ਮੈਂ ਤਿਆਰ ਹਾਂ। ਜਿਹੜਾ ਬੰਦਾ ਲੱਗਦਾ ਹੀ ਨਹੀਂ ਸੀ ਵੀ ਇਹ ਛੱਡ ਵੀ ਦਊ ਕਦੇ, ਅੱਜ ਕਿਰਪਾਨਾ ਪਾਈ ਫਿਰਦਾ ਕਿ ਇਹ ਕਿਵੇਂ ਵੱਸ ਵਿੱਚ ਆ ਗਿਆ ਮਨ। ਮਨ ਰੂਪੀ ਜ਼ਹਿਰੀ ਸੱਪ ਹੈ, ਜਿੱਦਾਂ ਸੱਪ ਖੱਡ ਚ ਬੈਠਾ ਤੇ ਨਿਕਲਦਾ ਕਦੇ ਅਸੀਂ ਰੌਲਾ ਪਾਈ ਜਾਓ, ਪਰ ਸਪੇਰਾ ਬੀਨ ਵਜਾਵੇ ਤੇ ਕੱਢ ਸਕਦਾ ਸੀ, ਨਹੀਂ ਕੱਢ ਸਕਦੇ। ਜਦੋਂ ਸਪੇਰਾ ਬੀਨ ਵਜਾਊਗਾ ਸੱਪ ਨੂੰ ਆਉਣਾ ਹੀ ਪੈਣਾ ਹੈ, ਪਰ ਇਹ ਗੱਲ ਜ਼ਰੂਰ ਆ ਵੀ ਸਪੇਰੇ ਨੂੰ ਬੀਨ ਵਜਾਉਣੀ ਆਉਂਦੀ ਹੋਵੇ। ਇੱਕ ਗੱਲ ਹੋਰ ਨੋਟ ਕਰ ਲਓ, ਸਪੇਰਾ ਬੀਨ ਤੇ ਹੋਰ ਵੀ ਕੋਈ ਸਪੇਰਾ ਵਜਾ ਲੂ, ਇੱਕ ਨਹੀਂ ਦੂਜਾ ਚੱਕ ਲੂ, ਪਰ ਸਪੇਰਾ ਬੀਨ ਬਿਨਾਂ ਕਿਸੇ ਕੰਮ ਦਾ ਨਹੀਂ। ਸਾਡੇ ਕੋਲ ਬਾਣੀ ਰੂਪੀ ਬੀਨ ਹੈ, ਵਜਾਉਣ ਵਾਲਾ ਚਾਹੀਦਾ। ਕੋਈ ਬੀਨ ਤੇ ਸਭ ਕੋਲ ਹੀ ਆ, ਪਰ ਕੋਈ ਵਜਾਉਣ ਵਾਲਾ ਹੋਵੇ। ਮਹਾਂਪੁਰਖ ਬਾਬਾ ਜਵਾਲਾ ਸਿੰਘ ਜੀ ਬੜੇ ਆਨੰਦ ਵਿੱਚ ਬੈਠੇ ਨੇ, ਬੜੀ ਮੌਜ ਵਿੱਚ ਬਚਨ ਕਰ ਰਹੇ ਨੇ, ਤੇ ਬਚਨ ਜਿੱਦਾਂ ਕਰਦੇ ਆ ਨਾ, ਇੱਕ ਇੱਕ ਬਚਨ ਉਹਨਾਂ ਦਾ ਇੰਜ ਲੱਗਦਾ ਜਿੱਦਾਂ ਮੁਖੜੇ ਚੋਂ ਫੁੱਲ ਗਿਰਦੇ ਨੇ, ਹਿਰਦਾ ਵਿੰਨਦਾ ਜਾ ਰਿਹਾ। ਸਾਬਰੇ ਅੰਦਰ ਸਾਬਰੀ ਤਨ ਇਹ ਵਹਿ ਜਾ ਲੈਣ, ਹੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਮਹਾਂਪੁਰਖਾਂ ਦੇ ਚਿਹਰੇ ਵੱਲ ਬੈਠਾ ਤੱਕਦਾ, ਕਹਿੰਦਾ ਕਮਾਲ, ਬੜਾ ਚਿਹਰੇ ਤੇ ਜਲਾਲ ਹੈ, ਕੱਲਾ ਕੱਲਾ ਬਚਨ ਹਿਰਦੇ ਨੂੰ ਵਿੰਨਦਾ ਜਾਂਦਾ। ਪਿਆਰੇ ਜੀ ਹਿਰਦੇ ਨੂੰ ਜਾਣ ਵਿੰਨ, ਪਿਆਰੇ ਹਿਰਦੇ ਨੂੰ ਜਾਣ ਵਿੰਨ, ਪਿਆਰੇ ਜੀ ਬਾਣ ਨੇ ਗੁਰਾਂ ਦੀ ਬਾਣੀ ਦੇ ਫਿਰ ਤੈਨੂੰ ਜਾਣ ਵਿੰਦ ਬਾਣ ਨੇ ਗੁਰਾਂ ਦੀ ਬਾਣੀ ਦੇ ਫਿਰ ਤੈਨੂੰ ਜਾਣ ਵਿੰਦ ਦੀ ਬਾਣੀ ਦੇ ਐਸੇ ਬਾਣ ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ ਲਾਗਤ ਹੀ ਭੋਏ।
ਗਿਰ ਪਰਾ ਪਰਿਆ ਕਹਿਜੇ
ਸ਼ੇਖ
ਸ਼ੇਖ ਹਿਰਦਾ ਵਿੰਨਿਆ ਗਿਆ ਬਚਨ ਸੁਣਦਾ ਰਿਹਾ ਮਹਾਂਪੁਰਖਾਂ ਦੇ ਬਚਨ ਸੁਣਦਾ ਰਿਹਾ ਸੁਣਦਾ ਰਿਹਾ ਬਹੁਤ ਵਧੀਆ ਲੱਗੇ ਬਚਨ ਹੁਣ ਸਾਧ ਸੰਗਤ ਸਮਾਪਤੀ ਹੋਣ ਵਾਲੀ ਹੈ ਇਹਨੇ ਸਾਧ ਸੰਗਤ ਜੀ ਉਸ ਸਮੇਂ ਇੱਕ ਰੁਪਇਆ ਮੱਥਾ ਟੇਕਿਆ ਹੋਰ ਨਹੀਂ ਉਦੋਂ ਉਸ ਵੇਲੇ ਵਿੱਚ ਕਿਸੇ ਨੇ ਇੱਕ ਪੈਸਾ ਟੇਕਣਾ ਦੋ ਪੈਸੇ ਟੇਕਣੇ ਇਹਨੇ ਰੁਪਇਆ ਟੇਕਤਾ ਇੱਕ ਰੁਪਇਆ ਸਮਾਪਤੀ ਹੋਈ ਮਹਾਂਪੁਰਖ ਕਹਿੰਦੇ ਆ ਇੱਕ ਰੁਪਇਆ ਚੱਕੋ ਭਾਈ ਲਿਆਓ ਰਾਸ਼ਨ ਆਟਾ ਲੈ ਆਓ ਖੰਡ ਲੈ ਆਓ ਘਿਓ ਲੈ ਆਓ ਲੈ ਇੱਕ ਰੁਪਏ ਦਾ ਹੀ ਬਹੁਤ ਕੁਝ ਆ ਜਾਂਦਾ ਸੀ ਸਮਾਨ ਸਾਰਾ ਆ ਗਿਆ ਕਹਿੰਦੇ ਦੇਗ ਬਣਾਓ ਛੱਕ ਲਓ ਬੈਠਾ ਬੈਠਾ ਸੋਚਦਾ ਜੇ ਮੈਂ ਰੁਪਈਆ ਨਾ ਰੱਖਦਾ ਇੱਥੇ ਭੁੱਖੇ ਮਰ ਜਾਂਦੇ ਸਾਰੇ ਇਹ ਤੇ ਮੇਰੇ ਰੁਪਈਏ ਨਾਲ ਹੀ ਬਣੀ ਹੈ ਗੱਲ ਸਾਰੀ ਕਿਉਂਕਿ ਨਵਾਂ ਨਵਾਂ ਆਇਆ ਨਾ ਬਾਰਾਂ ਬਾਰਾਂ ਸਾਲ ਰਹੀਏ ਸੰਤਾਂ ਦੀ ਟੋਲੀ ਫਿਰ ਜਾ ਕੇ ਆਉਂਦੀ ਸਾਧੂਆਂ ਦੀ ਬੋਲੀ ਇੱਕ ਇੱਕ ਦਿਨ ਵਿੱਚ ਗੱਲ ਬਣ ਜੂ ਕਿਤੇ ਹੁਣ ਆਇਆ ਵੀ ਪਹਿਲਾਂ ਤੇ ਆਉਂਦਾ ਹੀ ਨਹੀਂ ਸੀ ਜੇ ਆਉਂਦਾ ਸੀ ਤੇ ਅੰਦਰ ਨਹੀਂ ਸੀ ਜਾਂਦਾ ਜੇ ਅੰਦਰ ਜਾਂਦਾ ਤੇ ਬਹਿੰਦਾ ਨਹੀਂ ਸੀ ਜੇ ਬਹਿ ਗਿਆ ਬੈਠ ਵੀ ਗਿਆ ਪਰ ਅਜੇ ਵੀ ਮਨ ਵਿੱਚ ਮਾਨ ਹੁਣ ਸੋਚਦਾ ਜੇ ਮੈਂ ਨਾ ਹੁੰਦਾ ਤੇ ਅੱਜ ਤੇ ਬਸ ਇਹਨਾਂ ਨੂੰ ਕਿੱਥੇ ਦੇਗ ਮਿਲਣੀ ਸੀ ਅੱਜ ਮੇਰੇ ਰੁਪਈਏ ਨਾਲ ਹੀ ਬਣ ਗਈ ਚਲੋ ਇੱਕ ਰੁਪਈਆ ਵੀ ਉਹਦਾ ਹਜ਼ਾਰ ਵਰਗਾ ਸੀ ਕੋਈ ਛੋਟੀ ਗੱਲ ਨਹੀਂ ਤੇ ਮਨ ਵਿੱਚ ਮਾਨ ਕਰ ਬੇਟਾ ਕੱਲ ਵੀ ਸੁਣਿਆ ਸੀ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਮਹਾਂਪੁਰਖਾਂ ਨੇ ਵੇਖਿਆ ਵੀ ਮਨ ਵਿੱਚ ਮਾਨ ਹੈ ਇਹਦਾ ਮਾਨ ਕੱਢਣਾ ਚਾਹੀਦਾ ਬੈਠੇ ਬੈਠੇ ਕਹਿੰਦੇ ਭਾਈ ਲਓ ਮਾਰੋ ਚੌਂਕੜੇ ਜਾਪ ਕਰਾਈਏ ਸਾਰਿਆਂ ਨੇ ਚੌਂਕੜੇ ਮਾਰ ਲਏ ਲੱਗ ਪਏ ਵਾਹਿਗੁਰੂ 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 ਦਾ ਜਾਪ ਹੋ ਰਿਹਾ ਅੱਖਾਂ ਉਹਦੀਆਂ ਵੀ ਬੰਦ ਹੋ ਗਈਆਂ ਜਾਪ ਵਿੱਚ ਕਮਾਈ ਵਾਲੇ ਮਹਾਂਪੁਰਖ ਸਾਧੂ ਜਿੱਦਾਂ ਕਾਰਸੇ ਵਾਲੇ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ ਨਾ ਦੱਸਣ ਵਾਲੇ ਦੱਸਦੇ ਆ ਕਹਿੰਦੇ ਕਈ ਵਾਰੀ ਬੈਠੇ ਬੈਠੇ ਮਾਈਕ ਵਿੱਚ ਜੇ ਜਾਪ ਕਰਾਉਣ ਲੱਗ ਜਾਣਾ ਤੇ ਸੰਗਤ ਚਾਰ ਚਾਰ ਘੰਟੇ ਵੀ ਬੈਠੀ ਰਵੇ ਕੋਈ ਇਹ ਨਹੀਂ ਕਹਿੰਦਾ ਬਾਬਾ ਜੀ ਬਸ ਕਰੋ ਉਹ ਕਮਾਈ ਬੋਲਦੀ ਹੈ ਇਕੱਲਾ ਜਾਪ ਹੀ ਕਰਾਈ ਜਾਣ ਉਹਦੇ ਵਿੱਚ ਵੀ ਆਨੰਦ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਦੇ ਵਿੱਚ ਵੀ ਆਨੰਦ ਹੈ ਆਸਨ ਜੀ ਮਹਾਰਾਜ ਜਿੱਦਾਂ ਲਾਹੌਰਾਂ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਜਿਹੜੇ ਲਾਸਟ ਛੇ ਮਹੀਨੇ ਕਹਿ ਲਓ ਸਾਲ ਹੀ ਕਹਿ ਲਓ ਚਲੋ ਇੱਕ ਸਾਲ ਉਹਨਾਂ ਨੇ ਵੇਖਿਆ ਹੀ ਆਪ ਜੀ ਨੇ ਵੀ ਕਿੱਦਾਂ ਚਾਰ ਚਾਰ ਘੰਟੇ ਵੀ ਕੀਰਤਨ ਛੇ ਛੇ ਘੰਟੇ ਵੀ ਕੀਰਤਨ ਸਾਜਾ ਤੋਂ ਬਿਨਾਂ ਹੀ ਧਾਰਨਾ ਪੜ੍ਹਦੇ ਰਹਿੰਦੇ ਸੀ ਆ ਸੀੜੀਆਂ ਉਹਨਾਂ ਦੀਆਂ ਬਣੀਆਂ ਬਾਬਾ ਨਰਿੰਦਰ ਸਿੰਘ ਹੋਣਾਂ ਨੇ ਮੈਨੂੰ ਵਿਖਾਈਆਂ ਮੈਂ ਵੇਖੀਆਂ ਵੀ ਹੈ ਉਹ ਮਹਾਂਪੁਰਖ ਬਾ ਇਕੱਲੀਆਂ ਧਾਰਨਾ ਹੀ ਪੜ੍ਹੀ ਜਾਂਦੇ ਨੇ ਹੋ ਗਿਆ ਪੁਰਾਣਾ ਚੋਲਾ ਦਿਨ ਤਾਂ ਥੋੜ੍ਹੇ ਰਹਿ ਗਏ ਛੇ ਮਹੀਨੇ ਪਹਿਲਾਂ ਹੀ ਲੱਗ ਗਏ ਸੀ ਨਾ ਇੱਦਾਂ ਕਰਨ ਕਈ ਤੇ ਮਹਾਂਪੁਰਖ ਜਿਹੜੇ ਉਹ ਪਤਾ ਲੱਗ ਗਏ ਵੀ ਹੁਣ ਮਹਾਂਪੁਰਖ ਸਰੀਰ ਛੱਡਣਗੇ ਜਾਣਗੇ ਹੁਣ ਤੇ ਹੁਣ ਵੇਖ ਲਓ ਵੀ ਉੱਥੇ ਕੋਈ ਸਾਜ ਨਹੀਂ ਹੈ ਕੋਈ ਮਾਇਕ ਨਹੀਂ ਹੈ ਏਦਾਂ ਹੀ ਧਾਰਨਾ ਪੜ੍ਹਦੇ ਹੈ ਤੇ ਇੰਜ ਜੀ ਕਰਦਾ ਵੀ ਪੜ੍ਹਦੇ ਹੀ ਰਹਿਣ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਓਦਾਂ ਹੀ ਸੋਹਣੇ ਲੱਗਦੇ ਨੇ ਕਿਉਂਕਿ ਉਹਨਾਂ ਦੀ ਕਮਾਈ ਹੀ ਇੰਨੀ ਆ ਉਹਨਾਂ ਦੇ ਬਚਨਾਂ ਵਿੱਚ ਖਿੱਚ ਹੈ ਉਹਨਾਂ ਦੇ ਬਚਨਾਂ ਵਿੱਚ ਪਾਵਰ ਹੈ ਸਾਧ ਸੰਗਤ ਜੀ ਕਮਾਈ ਬੋਲਦੀ ਹੈ ਸਾਧੂਆਂ ਦੀ ਰੱਬ ਦੇ ਪਿਆਰਿਆਂ ਦੀ ਬਾਬਾ ਹਰਬੰਸ ਸਿੰਘ ਜੀ ਮਹਾਂਪੁਰਖ ਜਾਪ ਹੀ ਕਰਾਈ ਜਾਣ ਉਹਦੇ ਵਿੱਚ ਹੀ ਆਨੰਦ ਹੈ ਹੁਣ ਸਾਧ ਸੰਗਤ ਉਹਨਾਂ ਨੇ ਮਹਾਂਪੁਰਖਾਂ ਨੇ ਆਖਿਆ ਲਓ ਵੀ ਕਰੋ ਜਾਪ ਜਾਪ ਸ਼ੁਰੂ ਹੋ ਗਿਆ ਵਾਹਿਗੁਰੂ 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 ਦਾ ਜਾਪ ਚੱਲ ਰਿਹਾ ਸਾਧ ਸੰਗਤ ਜੀ ਨੇਤਰ ਸਭ ਦੇ ਬੰਦ ਹੋ ਗਏ ਸਮਾਧੀਆਂ ਲੱਗ ਗਈਆਂ ਸਾਧ ਸੰਗਤ ਜੀ ਇੱਧਰ ਸਿਮਰਨ ਹੋ ਰਿਹਾ ਜਦੋਂ ਅੱਖਾਂ ਖੁੱਲੀਆਂ ਅੱਧਾ ਪੌਣਾ ਘੰਟਾ ਬਾਅਦ ਅੱਖਾਂ ਖੁੱਲੀਆਂ ਹੁਣ ਉੱਥੇ ਨੋਟਾਂ ਦੇ ਢੇਰ ਲੱਗੇ ਪਏ ਆਲੇ ਦੁਆਲੇ ਜਿੱਦਾਂ ਚੜਾਵਾ ਚੜ੍ਹ ਜਾਂਦਾ ਜਿੱਦਾਂ ਪੈਸੇ ਆਲੇ ਦੁਆਲੇ ਨਜ਼ਰ ਆ ਰਹੇ ਨੇ ਮਾਇਆ ਸਾਰੀ ਇਕੱਠੀ ਕੀਤੀ ਕਿੱਥੋਂ ਆ ਗਈ ਮਾਇਆ ਵੀ ਕੌਣ ਦੇ ਗਿਆ ਪਤਾ ਹੀ ਨਹੀਂ ਲੱਗਿਆ ਅੱਖਾਂ ਤੇ ਬੰਦ ਹੋ ਗਈਆਂ ਸਭ ਦੀਆਂ ਇਹ ਕੌਣ ਧਰ ਗਿਆ ਇੱਥੇ ਮਹਾਂਪੁਰਖ ਕਹਿੰਦੇ ਲਓ ਵੀ ਚਲਾਓ ਲੰਗਰ ਫਿਰ ਹੁਣ ਖੁੱਲ੍ਹਾ ਲੰਗਰ ਚੱਲਿਆ ਇਲਾਕੇ ਨੇ ਆ ਕੇ ਕਈ ਦਿਨ ਲੰਗਰ ਚੱਲਦਾ ਰਿਹਾ ਹੁਣ ਡਿੱਗਿਆ ਚਰਨਾਂ ਤੇ ਕਹਿੰਦਾ ਬਾਬਾ ਜੀ ਭੁੱਲ ਹੋ ਗਈ ਖਿਮਾ ਕਰ ਦਿਓ ਮਾਫ ਕਰ ਦਿਓ ਗਲਤੀ ਹੋ ਗਈ ਮੇਰੇ ਤੋਂ ਮੇਰੇ ਅੰਦਰ ਤੇ ਮਾਨ ਸੀ ਕਿ ਮੇਰੇ ਰੁਪਈਏ ਨਾਲ ਹੀ ਚੱਲਿਆ ਅੱਜ ਦਾ ਕੰਮ ਪਰ ਗੁਰੂ ਨਾਨਕ ਦਾ ਘਰ ਬੜਾ ਵੱਡਾ ਹੈ ਅਸੀਂ ਤੇ ਕੁਛ ਵੀ ਨਹੀਂ ਐਵੇਂ ਹੀ ਮਾਨ ਕਰੀ ਫਿਰਦੇ ਸਾਧ ਸੰਗਤ ਜੀ ਗੁਰੂ ਘਰਾਂ ਦੇ ਕੰਮ ਜਿਹੜੇ ਆ ਨਾ ਇਹ ਤੇ ਗੁਰੂ ਨਾਨਕ ਆਪ ਹੀ ਚਲਾਉਣ ਵਾਲਾ ਜੇ ਅਸੀਂ ਮਾਨ ਕਰੀਏ ਵੀ ਸਾਡੀਆਂ ਬੋਰੀਆਂ ਨਾਲ ਹੀ ਗੁਰਦੁਆਰਾ ਬਣ ਗਿਆ ਨਹੀਂ ਪਿਆਰਿਓ
ਇਹ ਤੇ ਸਭ ਸਤਿਗੁਰਾਂ ਦੀਆਂ ਦਾਤਾਂ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਹਨ ਮਹਾਰਾਜ ਸਭ ਤੁਹਾਡੀਆਂ ਹੀ ਦਾਤਾਂ ਨੇ ਮਹਾਰਾਜ ਦੀਆਂ ਖੇਡਾਂ ਵਰਤਾਈਆਂ ਹੋਈਆਂ ਨੇ ਨਾਲੇ ਉਹਦਾ ਦਿੱਤਾ ਹੈ ਸਤਿਸੰਗ ਜੀ ਉਹਦੀ ਅਮਾਨਤ ਹੈ ਅਸੀਂ ਜੋ ਵਿੱਚੋਂ ਬੋਰੀ ਭਰ ਦੇਣੀ ਆ ਨਹੀਂ ਤੇ ਸਾਡੇ ਪੱਲੇ ਹੈ ਕਿ ਅਸੀਂ ਕੀ ਦੇਵਾਂਗੇ ਸਾਡਾ ਤੇ ਸਰੀਰ ਵੀ ਨਹੀਂ ਸਾਡੇ ਚ ਇੰਨੀ ਪਾਵਰ ਵੀ ਅਸੀਂ ਕਿੱਥੋਂ ਕਣਕਾਂ ਜੀਰੀਆਂ ਉਗਾ ਲੈਣੀਆਂ ਹੈ ਇੰਨੀ ਪਾਵਰ ਵੀ ਮੜੀਆਂ ਤੱਕ ਤੁਰ ਕੇ ਚਲਿਆ ਜਾਏ ਜੇ ਉਹ ਵਿੱਚ ਹੈ ਤੇ ਤੁਰੇ ਫਿਰਦੇ ਆ ਜੇ ਉਹ ਵੇਚਣਾ ਨਾ ਹੋਇਆ ਤੇ ਮੜੀਆਂ ਤੱਕ ਵੀ ਤੁਰ ਕੇ ਨੀ ਜਾਇਆ ਜਾਣਾ ਕੁਦਰਤ ਨਾ
ਵਾਹਿਗੁਰੂ
ਇਹ ਉਸੇ ਦੀ ਕਿਰਪਾ ਹੀ ਆ ਜਿਹੜੇ ਤੁਰੇ ਫਿਰਦੇ ਆ ਅਸੀਂ ਜਿੱਦਣ ਉਹ ਵੇਚਣਾ ਹੋਇਆ ਪਾਣੀ ਦਾ ਚਮਚਾ ਵੀ ਅੰਦਰ ਨੀ ਲੰਘਣਾ ਉਹ ਵੇਚਣਾ ਨਾ ਹੋਇਆ ਇੱਕ ਰੁਪਈਆ ਵੀ ਕਹਿੰਦੇ ਚੰਦ ਰੁਪਈਆ ਮੂੰਹ ਚ ਪਾ ਦਿਓ ਕਹਿੰਦੇ ਮਰ ਗਿਆ ਹੁਣ ਬਾਪੂ ਦੇ ਮੂੰਹ ਚ ਰੁਪਈਆ ਪਰ ਉਹ ਵੀ ਵੇਖ ਲਓ ਕਿਵੇਂ ਧੱਕ ਕੇ ਅੰਦਰ ਲੰਘਾਉਂਦੇ ਆ ਉਹ ਰੁਪਈਆ ਵੀ ਅੰਦਰ ਨੀ ਜਾਂਦਾ ਸਤਿਸੰਗ ਜੀ ਪਾਣੀ ਦੀ ਘੁੱਟ ਅੰਦਰ ਨੀ ਜਾਂਦੀ ਮੜੀਆਂ ਤੱਕ ਤੁਰ ਕੇ ਨੀ ਜਾ ਸਕਦਾ ਫਿਰ ਕਾਹਦਾ ਮਾਨ ਹੈ ਉਹ ਵਿੱਚ ਹੈ ਤੇ ਫਸਲ ਬੀਜੀ ਹੈ ਉਹ ਵਿੱਚ ਹੈ ਪਾਣੀ ਤਾਂ ਲਾਇਆ ਉਹ ਵਿੱਚ ਹੈ ਤੇ ਬੋਲ ਤਾਂ ਲੱਗੇ ਨੇ ਉਹ ਵਿੱਚ ਹੈ ਤਾਂ ਹੀ ਤੂੰ ਆ ਮਾਇਆ ਚੱਕੀ ਫਿਰਦਾ ਵੀ ਅੱਜ ਕੀ 2 ਲੱਖ ਦੀ ਹੋ ਗਈ ਤੇ ਜੇ ਕਿਤੇ ਕੋਈ ਕਹਿ ਦੇ ਵੀ ਕਰ ਲਓ ਸੇਵਾ 100 ਰੁਪਈਆ ਭਾਈ ਆ ਹੁਣ ਦੀਵਾਨ ਲੱਗੇ 500 ਪਾ ਦਿਓ ਹੀ ਸਾਲਾ ਕਿੱਥੇ ਹੈ ਹੀ ਕੱਖ ਨੀ ਨਾਲੇ ਜੇ ਉਹ ਨਾ ਹੁੰਦਾ ਤੇ ਕਿੱਥੋਂ ਆ ਜਾਣਾ ਸੀ ਸਾਰਾ ਕੁਛ ਕਈ ਉਹ ਵੀ ਨਿਗਾਹ ਮਾਰ ਲਓ ਉਹ ਵੀ ਸਾਡੇ ਹੀ ਭਰਾ ਨੇ ਸਾਡੇ ਹੀ ਪਿੰਡ ਵਿੱਚ ਹੁੰਦੇ ਨੇ ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਚਲੇ ਜਾਂਦੇ ਪਰਿਵਾਰ ਪਲ ਰਿਹਾ ਜੇ ਅੱਜ ਕੋਠੀਆਂ ਬਣ ਗਈਆਂ ਸਭ ਕੁਝ ਹੋਇਆ ਇਹ ਉਸੇ ਦੀ ਕਿਰਪਾ ਜੇ ਉਹ ਨਾ ਹੋਇਆ ਫਿਰ ਤੇ ਇੱਕ ਕਦਮ ਵੀ ਨਹੀਂ ਪੁੱਟਿਆ ਜਾਣਾ ਇਹ ਸਭ ਉਸੇ ਦੀਆਂ ਦਾਤਾਂ ਨੇ ਸੱਚੇ ਪਾਤਸ਼ਾਹ ਸਭ ਬਖਸ਼ਿਸ਼ਾਂ ਸਭ ਰਹਿਮਤਾਂ ਤੁਹਾਡੀਆਂ ਹੀ ਨੇ ਚਰਨਾਂ ਤੇ ਡਿੱਗ ਪਿਆ ਕਹਿੰਦਾ ਬਾਬਾ ਜੀ ਭੁੱਲ ਹੋ ਗਈ ਮੇਰੇ ਕਹਿਣ ਦਾ ਭਾਵ ਕੀ ਆ ਵੀ ਸੰਗਤ ਵਿੱਚ ਆਉਣਾ ਬੜਾ ਔਖਾ ਹੈ ਜੇ ਆ ਜਾਈਏ ਤੇ ਮਨ ਝੁਕਾਉਣਾ ਬੜਾ ਔਖਾ ਹੈ ਪਰ ਜੇ ਮਨ ਨੀਵਾਂ ਕਰ ਲਿਆ ਗੱਲ ਫੇਰ ਬਣੇਗੀ ਜਿੰਨਾ ਚਿਰ ਮਨ ਵਿੱਚ ਹੰਕਾਰ ਰਿਹਾ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ ਇੱਥੇ ਆ ਕੇ ਸਿਰ ਨੀਵਾਂ ਕਰਨਾ ਪੈਣਾ ਸਿਰ ਨਹੀਂ ਮਨ ਨੀਵਾਂ ਕਰਨਾ ਪੈਣਾ ਜਿੱਦਾਂ ਹੰਸ ਮਾਨ ਸਰੋਵਰ ਤੇ ਜਾ ਕੇ ਵੀ ਖਾਲੀ ਰਹਿ ਜਾਏਗਾ ਜੇ ਗਰਦਨ ਨੀਵੀਂ ਨਾ ਕੀਤੀ ਮਾਨ ਸਰੋਵਰ ਤੇ ਜਾ ਕੇ ਵੀ ਖਾਲੀ ਰਹਿ ਜੂ ਜੇ ਉਹਨੇ ਸਿਰ ਨੀਵਾਂ ਨਾ ਕੀਤਾ ਅਸੀਂ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆ ਕੇ ਸ਼ਬਦ ਰੂਪੀ ਹੀਰੇ ਮੋਤੀ ਵੀ ਸਾਡੇ ਸਾਹਮਣੇ ਪਏ ਨੇ ਪਰ ਭੁੱਖੇ ਹੀ ਚਲੇ ਜਾਵਾਂਗੇ ਜੇ ਅਸੀਂ ਆਪਣਾ ਮਨ ਨੀਵਾਂ ਨਾ ਕੀਤਾ ਜੇ ਮਨ ਨਾ ਝੁਕਾਇਆ ਮਨ ਝੁਕਾ ਦਿਓ ਨੀਵਾਂ ਮਨ ਨੀਵਾਂ ਕਰਕੇ ਤੇ ਫਿਰ ਆਖੀਏ ਸੱਚੇ ਪਾਤਸ਼ਾਹ ਕਰ ਦਿਓ ਕਿਰਪਾ ਸਤਿਗੁਰਾਂ ਦੀਆਂ ਰਹਿਮਤਾਂ ਜਿੱਦਾਂ ਜ਼ਮੀਨ ਨੀਵੀਂ ਹੋਵੇ ਪਾਣੀ ਭੱਜਿਆ ਹੁੰਦਾ ਇਸੇ ਤਰ੍ਹਾਂ ਜਿਹੜੇ ਬੰਦੇ ਦਾ ਮਨ ਨੀਵਾਂ ਹੈ ਸਤਿਗੁਰੂ ਦੀ ਬਖਸ਼ਿਸ਼ ਵੀ ਉਹਦੇ ਵੱਲ ਹੀ ਆ ਰਹੀ ਉਹਦੀ ਕਿਰਪਾ ਵੀ ਉਸੇ ਤੇ ਹੀ ਹੁੰਦੀ ਫਿਰ ਉਹਨੇ ਜਿਹੜਾ ਨੀਵਾਂ ਹੋ ਗਿਆ ਉੱਚਾ ਕਰਨਾ ਤੇ ਮਹਾਰਾਜ ਦੇ ਹੱਥ ਹੈ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨੀਚਾਂ ਤੋਂ ਊਚ ਕਰਨਾ ਇਹ ਪਰਮੇਸ਼ਰ ਦੇ ਹੱਥ ਹੈ ਜਿੱਦਾਂ ਅਸੀਂ ਕਿਸੇ ਨੂੰ ਮਾਣ ਦੇਣਾ ਹੋਵੇ ਤੇ ਮਨ ਵਿੱਚ ਸੋਚੀਦਾ ਵੀ ਕਿਤੇ ਦੂਜਾ ਹੀ ਨਾਰਾਜ਼ ਨਾ ਹੋ ਜੇ ਜੇ ਇਸ ਸਰਪੰਚ ਨੂੰ ਸਰੋਪਾ ਦਿੱਤਾ ਸਾਫ਼ ਕਈ ਨਾ ਰੁੱਸ ਜੇ ਜੇ ਇਸ ਗੁਰਦੁਆਰੇ ਦੇ ਪ੍ਰਧਾਨ ਨੂੰ ਸਰੋਪਾ ਦਿੱਤਾ ਦੂਜੇ ਗੁਰਦੁਆਰੇ ਵਾਲੇ ਨਾ ਰੁੱਸ ਜੇ ਸਾਨੂੰ ਕਿੰਨਾ ਫਿਕਰ ਹੈ ਪਰ ਭਗਵਾਨ ਨੇ ਪਰਮੇਸ਼ਰ ਨੇ ਜਿਹਨੂੰ ਉੱਚਾ ਕਰਨਾ ਹੈ ਉਹਨੇ ਕਿਸੇ ਤੋਂ ਡਰਨਾ ਨਹੀਂ ਜੇ ਉਹਨੇ ਕਿਸੇ ਨੂੰ ਮਾਣ ਦੇਣਾ ਨਾ ਉਹਨੇ ਇਹ ਪਰਵਾਹ ਥੋੜਾ ਕਰਨੀ ਆ ਵੀ ਫਲਾਣਾ ਰੁੱਸ ਜਾਏਗਾ ਮੈਂ ਇਹਨੂੰ ਮਾਣ ਦੇਣ ਲੱਗਿਆ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਉਹਨੇ ਡਰਨਾ ਨਹੀਂ ਕਿਸੇ ਤੋਂ ਜਿਹਨੂੰ ਉਹਨੇ ਉੱਚਾ ਕਰਨਾ ਕਰ ਹੀ ਦੇਣਾ ਭਾਵੇਂ ਉਹ ਬਿਦਰ ਸੀ ਭਾਵੇਂ ਲਾਲੋ ਸੀ ਭਾਵੇਂ ਸੁਦਾਮਾ ਸੀ ਭਾਵੇਂ ਸਾਧ ਸੰਗਤ ਜੀ ਭਗਤ ਰਵਿਦਾਸ ਸੀ ਭਾਵੇਂ ਕੋਈ ਸੀ ਜਦੋਂ ਉਹਨਾਂ ਨੇ ਉੱਚਾ ਕਰਨਾ ਨਾ ਕਿਸੇ ਦਾ ਡਰ ਨਹੀਂ ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ ਮੇਰਾ ਪਿਆਰਾ ਨੀਚੋਂ ਊਚ ਕਰੇ 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 ਪਿਆਰਾ ਬੋਲੋ ਪਿਆਰਾ ਕਰੇ ਪਿਆਰਾ
प्यारा मोती करे मेरा प्यारा
बेनती है भी रस्ता जिदा कल बंद किया उदा ही अद जे विच अद विचाले दो पहरेदार बह जाओ संगत अगे तक नावे जेडे लेट आउणगे मत्था उहनां नूं बाद च टका देंगे एकाग्रता बना के जिथे जिथे कोई बैठा इदां ही बैठे रहना पूरा पूरा लाहा लईए सारिया ने नाल नाल बोलना भी है ऊंच करे मेरा प्यारा ऊंच करे
बोलो ऊंच करे मेरा प्यारा ऊंच करे मेरा प्यारा ऊंच करे मेरा प्यारा ऊंच करे मेरा प्यारा ऊंच करे मेरा प्यारा
ऊंच करे मेरा प्यारा नीचो ऊंच करे मेरा प्यारा उच्चा चुकना चुक देना किसी की परवाह नहीं करनी भावे सतसंग जी भगत कबीर जी सन भावे भगत नामदेव जी सन भावे भगत रविदास जी सन अज भगत रविदास जी का जन्म दिहाड़ा जगह जगह ते मनाया जा रहा जिन्हां जिन्हां दे अंदर प्यार है वो मना रहे ने कई लोगों नूं इह वहम है भी भगत रविदास जी साडे ने भगत रविदास जी साडे सारिआं दे सांझे ने गुरु नानक पातशाह साडे सारिआं दे सांझे ने भगत कबीर जी साडे सारिआं दे सांझे ने जिहड़े भी भगत साधु रब दे प्यारे हुंदे ने उह सारिआं दे सांझे हुंदे ने उह किसे इक फिरके दे बण के नहीं आउंदे उह किसे इक जात दे नहीं हुंदे उह सभ दे ही सांझे हुंदे ने साधु कोई भी होवे भावें ਉਹ ਸਭ ਦਾ ਸਾਂਝਾ ਹੁੰਦਾ ਜਿਹੜਾ ਇੱਕ ਦਾ ਹੋਵੇ ਇੱਕ ਦਾ ਹੀ ਬਣ ਜੇ ਮੰਨ ਲਓ ਇੱਕੋ ਜਾਤ ਦਾ ਹੀ ਬਣੀ ਜਾਏ ਜੇ ਕੋਈ ਸਾਧੂ ਆਵੇ ਤਾਂ ਕਵੇ ਸਾਡਾ ਹੀ ਸ਼ਰੀਕਾ ਹੈ ਸਾਰਾ ਇਹਦਾ ਮਤਲਬ ਉਹ ਸਾਧੂ ਹੀ ਨਹੀਂ ਆਖੋ ਸਤਨਾਮ
ਵਾਹਿਗੁਰੂ
ਜਿੱਦਾਂ ਸਾਧੂ ਕੋਈ ਕਵੇ ਵੀ ਲਓ ਜੀ ਆ ਸਾਡੀ ਜਾਤ ਦਾ ਹੀ ਹੈ ਜੀ ਇੱਥੇ ਜਾਂ ਸਾਡਾ ਹੀ ਪਿੰਡ ਬੈਠਾ ਸਾਰਾ ਹੁਣ ਮੰਨ ਲਓ ਵੀ ਸਾਧੂ ਜਿਹੜੇ ਆ ਉਹਨਾਂ ਦੀ ਵੀ ਕੋਈ ਨਾ ਕੋਈ ਗੋਤ ਹੁੰਦੀ ਹੈ ਸਾਧੂ ਜਿਹੜੇ ਫਿਰਦੇ ਆ ਉਹਨਾਂ ਦੀ ਵੀ ਕੋਈ ਗੋਤ ਹੋਊਗੀ ਤੇ ਜੋ ਕਵੇ ਵੀ ਮੈਂ ਆ ਮੇਰੇ ਗੋਤੀ ਨੇ ਸਾਰੇ ਲੈ ਇਹਨਾਂ ਨੂੰ ਦਵਾਨ ਦੇ ਦੋ ਦੂਜਿਆਂ ਨੂੰ ਨਹੀਂ ਦੇਣੇ ਆ ਮੇਰੀ ਜਾਤ ਵਾਲੇ ਬੈਠੇ ਸਾਰੇ ਦਾ ਮਤਲਬ ਇਹ ਵੀ ਸਾਧੂ ਨਹੀਂ ਹੈ ਉਹ ਗੁਰੂ ਘਰ ਵਿੱਚ ਜਾਤ ਤੇ ਗੋਤ ਤੇ ਹੈ ਹੀ ਨਹੀਂ ਕੁਛ ਇੱਥੇ ਤੇ ਨਾਂ ਨਾਲ ਸਿੰਘ ਲੱਗ ਗਿਆ ਤੇ ਤੁਖਲਸ ਜਿਹੜਾ ਖਾਲਸਾ ਖਾਲਸਾ ਤੁਖਲਸ ਸਤਸੰਗ ਜੀ ਇੱਥੇ ਜਾਤ ਗੋਤ ਕੋਈ ਨਹੀਂ ਭਗਤ ਰਵਿਦਾਸ ਜੀ ਜੋੜੇ ਗੰਢਦੇ ਸੀ ਚੰਮ ਦਾ ਕੰਮ ਕਰਦੇ ਸੀ ਹੁਣ ਜਾਤਾਂ ਤੇ ਦੁਨੀਆਂ ਦੇ ਲੋਕਾਂ ਨੇ ਬਣਾਈਆਂ ਨੇ ਅੱਗੇ ਜਾਤ ਨਾ ਜ਼ੋਰ ਹੈ ਅੱਗੇ ਨਾ ਜਾਤ ਹੈ ਨਾ ਕਿਸੇ ਦਾ ਜ਼ੋਰ ਚੱਲਣਾ ਇਹਨਾਂ ਜਾਤਾਂ ਤੋਂ ਕੱਢਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਸੱਜੇ ਪਾਸੇ ਬਿਠਾਇਆ ਲੋਕ ਕਹਿੰਦੇ ਸੀ ਇਹ ਛੂਦਰ ਹੈ ਮਹਾਰਾਜ ਨੇ ਬਰਾਬਰ ਬਿਠਾਇਆ ਭਾਈ ਮਰਦਾਨੇ ਨੂੰ ਵੀ ਗੁਰਸਿੱਖਾਂ ਦੇ ਅੰਦਰੋਂ ਜਾਤਾਂ ਦਾ ਵਹਿਮ ਨਿਕਲ ਜਾਏ ਇਹ ਜਾਤਾਂ ਦਾ ਭੂਤ ਵੜਿਆ ਹੋਇਆ ਸਾਡੇ ਚ ਭੂਤ ਚਿੰਬੜਿਆ ਹੋਇਆ ਜਿਹੜਾ ਕਹਿੰਦਾ ਵੀ ਆਹ ਜਾਤ ਛੋਟੀ ਜਾਤ ਦਾ ਮਹਾਰਾਜ ਨੇ ਇਹ ਕੱਢਣ ਵਾਸਤੇ ਮਰਦਾਨੇ ਨੂੰ ਬਰਾਬਰ ਬਿਠਾਇਆ ਸੀ ਕਿ ਕੋਈ ਇਹ ਜਾਤਾਂ ਕਪਾਤਾਂ ਦਾ ਵਹਿਮ ਮੇਰੇ ਗੁਰਸਿੱਖਾਂ ਵਿੱਚ ਨਾ ਹੋਵੇ ਗੁਰੂ ਅੰਗਦ ਦੇਵ ਮਹਾਰਾਜ ਆਏ ਉਹਨਾਂ ਨੇ ਸਾਰਿਆਂ ਦੀ ਬੋਲੀ ਇੱਕ ਕਰਤੀ ਵੀ ਇਹਨਾਂ ਦੀਆਂ ਬੋਲੀਆਂ ਵੀ ਵੱਖੋ ਵੱਖਰੀਆਂ ਨਹੀਂ ਚਾਹੀਦੀਆਂ ਇਹਨਾਂ ਨੂੰ ਗੁਰਮੁਖੀ ਪੜ੍ਹਾਓ ਗੁਰੂ ਅਮਰਦਾਸ ਮਹਾਰਾਜ ਆਏ ਉਹਨਾਂ ਨੇ ਸਾਡੀ ਸੰਗਤ ਪੰਗਤ ਦੀ ਮਰਿਆਦਾ ਬਣਾਈ ਲੰਗਰ ਗੁਰੂ ਨਾਨਕ ਨੇ ਚਲਾਇਆ ਤੇ ਸੰਗਤ ਪੰਗਤ ਦੀ ਮਰਿਆਦਾ ਗੁਰੂ ਅਮਰਦਾਸ ਮਹਾਰਾਜ ਨੇ ਬੰਨੀ ਹੈ ਉਹਨਾਂ ਨੇ ਇੱਕੋ ਸੰਗਤ ਚ ਪ੍ਰਸ਼ਾਦਾ ਸਾਡਾ ਇਕੱਠਾ ਕਰਤਾ ਲੰਗਰ ਵੀ ਇੱਕੋ ਪੰਗਤ ਚ ਬਹਿ ਕੇ ਪ੍ਰਸ਼ਾਦਾ ਛਕੂ ਭਾਵੇਂ ਕੋਈ ਹੈ ਭਾਵੇਂ ਕੋਈ ਜੱਟ ਜ਼ਿਮੀਦਾਰ ਹੈ ਭਾਵੇਂ ਕੋਈ ਰਮਦਾਸੀਆ ਸਿੱਖ ਹੈ ਭਾਵੇਂ ਕੋਈ ਮਜ਼ਬੀ ਸਿੱਖ ਹੈ ਭਾਵੇਂ ਕੋਈ ਹੈ ਕਹਿੰਦੇ ਜਾਤਾਂ ਹੈ ਨਹੀਂ ਸਾਰੇ ਭਾਈ ਭਾਈ ਨੇ ਇੱਕੋ ਪੰਗਤ ਚ ਬਹਿ ਕੇ ਲੰਗਰ ਛਕਣਗੇ ਤੀਸਰੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਲੰਗਰ ਹੀ ਇੱਕ ਨਹੀਂ ਕੀਤਾ ਸਾਡਾ ਪਾਣੀ ਵੀ ਇੱਕ ਕੀਤਾ
ਪਾਣੀ ਬੌਲੀ ਸਾਹਿਬ ਜੋ ਬਣੀ ਹੈ ਉੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਹ ਪਾਣੀ ਵੀ ਇੱਕ ਕਰਨ ਵਾਸਤੇ ਕਿਉਂਕਿ ਖੂਹ ਦਾ ਹੀ ਨਾਮ ਹੈ ਬੌਲੀ ਜਿਹਦੇ ਵਿੱਚੋਂ ਡੋਲ ਭਰ ਕੇ ਪਾਣੀ ਕੱਢੋਗੇ ਉਹ ਤੇ ਖੂਹ ਜਿਹਦੇ ਵਿੱਚ ਪੌੜੀਆਂ ਲਾ ਕੇ ਪੌੜੀਆਂ ਤੇ ਪੈਦਲ ਜਾ ਕੇ ਪੌੜੀਆਂ ਰਾਹੀਂ ਜਾ ਕੇ ਪਾਣੀ ਲੈ ਕੇ ਉਹ ਬੌਲੀ ਹੈ ਤੇ ਖੂਹ ਦਾ ਹੀ ਨਾਮ ਹੈ ਨਾ ਗੱਲ ਤੇ ਇੱਕੋ ਹੀ ਆ ਪਾਣੀ ਵੀ ਬੌਲੀ ਦੇ ਵਿੱਚੋਂ ਕੱਢਣਾ ਪਾਣੀ ਵੀ ਖੂਹ ਚੋਂ ਕੱਢਣਾ ਇੱਕ ਖੂਹ ਦੇ ਹੀ ਨਾਮ ਹਨ ਦੋ ਇੱਕ ਬੌਲੀ ਇੱਕ ਖੂਹ ਕਹਿ ਦਿੰਦੇ ਆਪਾਂ ਹੁਣ ਬੌਲੀ ਸਾਹਿਬ ਮਹਾਰਾਜ ਨੇ ਕਿਉਂ ਬਣਾਈ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਬੌਲੀ ਇਸ ਕਰਕੇ ਬਣਾਈ ਸੀ ਕਿ ਕੋਈ ਕਹਿੰਦਾ ਸੀ ਆ ਫਲਾਣਿਆਂ ਦਾ ਖੂਹ ਹੈ ਫਲਾਣੀ ਜਾਤ ਵਾਲਿਆਂ ਦਾ ਖੂਹ ਹੈ ਮਹਾਰਾਜ ਨੇ ਇੱਕੋ ਬੌਲੀ ਬਣਾ ਦਿੱਤੀ ਭਾਈ ਇਹ ਸਭ ਦਾ ਹੀ ਸਾਂਝਾ ਖੂਹ ਹੈ ਆਖੋ ਸਤਨਾਮ
ਵਾਹਿਗੁਰੂ
ਮੈਂ ਬੜੀ ਵਾਰੀ ਗੋਇੰਦਵਾਲ ਸਾਹਿਬ ਗਿਆ ਅੱਜ ਵੀ ਮੈਂ ਕਈ ਵਾਰੀ ਵੇਖਣਾ ਹੁੰਦਾ ਉੱਥੇ ਰਾਤ ਨੂੰ ਦੀਵਾਨ ਲੱਗਦੇ ਆ ਕਈ ਵਾਰੀ ਤੇ ਸਮਾਪਤੀ ਵੇਲੇ ਉੱਥੇ ਰਹੀਦਾ ਤੇ ਰਾਤ ਨੂੰ 12-12 ਵਜੇ ਵੀ ਲੋਕ ਇਸ਼ਨਾਨ ਕਰ ਰਹੇ ਹੁੰਦੇ ਨੇ ਇੱਕ ਪੌੜੀ ਤੇ ਜਪਜੀ ਸਾਹਿਬ ਪੜਿਆ ਵਿੱਚ ਬੌਲੀ ਦੇ ਇਸ਼ਨਾਨ ਕੀਤਾ ਫਿਰ ਆ ਕੇ ਜਪਜੀ ਸਾਹਿਬ ਪੜਿਆ ਫਿਰ ਇਸ਼ਨਾਨ ਕੀਤਾ ਫਿਰ ਜਪਜੀ ਸਾਹਿਬ ਪੜਿਆ ਫਿਰ ਇਸ਼ਨਾਨ ਕੀਤਾ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਹੋ ਉਹ ਕਹਿਣਗੇ ਇਹਦੇ ਨਾਲ 84 ਕੱਟੀ ਜਾਂਦੀ ਕਿ ਬੌਲੀ ਦੀਆਂ ਪੌੜੀਆਂ ਨੇ 84 ਇਹ ਕਹਿੰਦੇ ਵੀ 84 ਜਪਜੀ ਸਾਹਿਬ ਦੇ ਪਾਠ ਕਰਕੇ 84 ਇਸ਼ਨਾਨ ਕਰੀਏ ਤੇ 84 ਕੱਟੀ ਜਾਂਦੀ ਇਹ ਮੰਨਦੇ ਹਾਂ ਨਾ ਆਪਾਂ ਵੀ 84 ਕੱਟੀ ਜਾਂਦੀ ਕੱਟੀ ਜਾਏਗੀ 84 ਪਰ ਬੌਲੀ ਦਾ ਸਿਧਾਂਤ ਤੇ ਵੇਖੋ ਕੀ ਹੈ ਜਿਹੜੀ ਬੌਲੀ ਸਾਹਿਬ 'ਚ ਮੱਥਾ ਟੇਕ ਰਹੇ ਹੋ ਜਿਹਦੇ 'ਚ 84 ਇਸ਼ਨਾਨ ਕੀਤੇ ਨੇ ਬੌਲੀ ਸਾਹਿਬ ਦਾ ਸਿਧਾਂਤ ਕੀ ਹੈ ਮਹਾਰਾਜ ਕਹਿੰਦੇ ਜਿਹੜਾ ਬੌਲੀ ਸਾਹਿਬ ਆਏਗਾ ਇਸ਼ਨਾਨ ਕਰੇਗਾ ਜੋ ਬੌਲੀ ਸਾਹਿਬ ਸਿੱਖਿਆ ਦਿੰਦੀ ਹੈ ਉਹ ਸਿੱਖਿਆ ਅਪਣਾ ਲਏਗਾ ਤੇ ਉਹਦੀ 84 ਕੱਟੀ ਜਾਏਗੀ ਤੇ ਬੌਲੀ ਸਾਹਿਬ 84 ਇਸ਼ਨਾਨ ਕਰ ਲਏ 84 ਜਪਜੀ ਸਾਹਿਬ ਦੇ ਪਾਠ ਕਰ ਲਏ ਤੇ ਆ ਕੇ ਫਿਰ ਨੱਕ ਜਿਹਾ ਚਾੜੇ ਵੀ ਕੌਲਾ ਜਿਹਾ ਪਾਸੇ ਕਰ ਲੈ ਤੂੰ ਛੋਟੀ ਜਾਤ ਦਾ ਤੇ ਫਿਰ ਨੀ ਤੈਨੂੰ 84 ਤਾਰ ਉਹ ਤਾਰ ਦੀ ਜਿੰਨੇ ਮਰਜ਼ੀ ਇਸ਼ਨਾਨ ਕਰ ਲਓ ਫਿਰ ਜਿੰਨੇ ਮਰਜ਼ੀ ਕਰ ਲਓ ਇਸ਼ਨਾਨ ਗੱਲ ਸਮਝੋ ਵਿੱਚੋਂ ਕੀ ਹੈ ਹਰ ਗੱਲ ਦਾ ਸਿਧਾਂਤ ਵੇਖੀਦਾ ਇਤਿਹਾਸਕ ਗੁਰਦੁਆਰੇ ਜਿਹੜੇ ਵੀ ਜਾਂਦੇ ਹੋ ਨਾ ਵੇਖੋ ਮਾਛੀਵਾੜਾ ਕੀ ਕਹਿਣਾ ਚਾਹੁੰਦਾ ਸਾਨੂੰ ਫਤਿਹਗੜ੍ਹ ਸਾਹਿਬ ਦੀਆਂ ਨੀਹਾਂ ਕੀ ਕਹਿੰਦੀਆਂ ਸਾਨੂੰ ਆਨੰਦਪੁਰ ਸਾਹਿਬ ਕੀ ਕਹਿੰਦਾ ਹੈ ਸਾਨੂੰ ਅੰਮ੍ਰਿਤਸਰ ਦਾ ਅਕਾਲ ਤਖ਼ਤ ਕੀ ਕਹਿੰਦਾ ਹੈ ਸਾਨੂੰ ਮਹਾਰਾਜ ਹਰ ਗੱਲ ਵਿੱਚ ਗਿਆਨ ਹੈ ਇਹ ਵੇਖੀਦਾ ਵੀ ਜਿਹੜੇ ਤੀਰ ਤੇ ਗਏ ਆ ਇੱਥੇ ਮੈਨੂੰ ਕੀ ਸਿੱਖਿਆ ਦਿੱਤੀ ਹੈ ਮਹਾਰਾਜ ਨੇ ਸਤਿਗੁਰਾਂ ਨੇ ਜਿੱਥੇ ਜਿੱਥੇ ਵੀ ਇਤਿਹਾਸ ਪੜ੍ਹੋ ਜੋ ਕੀਤਾ ਸਾਨੂੰ ਸਮਝਾਉਣ ਵਾਸਤੇ ਕੀਤਾ ਪ੍ਰੈਕਟੀਕਲ ਕਰਕੇ ਸਮਝਾਇਆ ਗੱਲ ਸ਼ਬਦ ਤੋਂ ਸ਼ੁਰੂ ਹੋਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਇਸੇ ਗੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ਼ਬਦ ਦੀ ਗੱਲ ਹੀ ਗੁਰੂ ਨਾਨਕ ਪਾਤਸ਼ਾਹ ਕਰਦੇ ਨੇ ਸ਼ਬਦ ਦੀ ਗੱਲ ਹੀ ਗੁਰੂ ਗੋਬਿੰਦ ਸਿੰਘ ਕਰਦੇ ਨੇ ਪਰ ਸਰੀਰ ਕਿਉਂ ਧਾਰੇ ਸਰੀਰ ਤਾਂ ਧਾਰੇ ਵੀ ਏਦਾਂ ਸਮਝ ਨਹੀਂ ਪੈਂਦੀ ਜਿੱਦਾਂ ਮਾਸਟਰ ਨੂੰ ਸਮਝਾਉਣ ਵਾਸਤੇ ਪੂਰਨੇ ਪਾਉਣੇ ਪੈਂਦੇ ਨੇ ਮਨ ਨੇ 10 ਸਰੀਰ ਤਾਂ ਧਾਰੇ ਸੀ ਮੈਂ 33 ਤਵੀ ਤੇ ਬਹਿ ਕੇ ਵਿਖਾ ਦਾਂ ਇਹਨੂੰ ਗੁਰਸਿੱਖ ਨੂੰ ਜੇ ਮੈਂ ਕਿਹਾ ਵੀ ਭਾਣਾ ਮਨ ਤੇ ਭਾਣਾ ਮੰਨ ਕੇ ਵਿਖਾਵਾਂ ਵੀ ਇੰਜ ਮੰਨੀ ਕੰਡਿਆਂ ਤੇ ਪੈ ਕੇ ਵੀ ਭਾਣਾ ਮੰਨਿਆ 33 ਤਵੀ ਤੇ ਬਹਿ ਕੇ ਵੀ ਭਾਣਾ ਮੰਨਿਆ ਉਬਲਦੀ ਦੇਗ ਚ ਵਾਲੇ ਖਾ ਕੇ ਵੀ ਭਾਣਾ ਮੰਨਿਆ ਪੁੱਤ ਸ਼ਹੀਦ ਕਰਵਾ ਕੇ ਵੀ ਭਾਣਾ ਮੰਨਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ
ਸਿਧਾਂਤ ਕੀ ਹੈ ਗੱਲ ਦਾ ਇਹ ਵੇਖਣਾ ਹੈ ਕਿ ਮਹਾਰਾਜ ਸਾਨੂੰ ਕਹਿਣਾ ਕੀ ਚਾਹੁੰਦੇ ਨੇ ਹੁਣ ਬੌਲੀ ਸਾਹਿਬ ਦਾ ਇਹੀ ਮਤਲਬ ਸੀ ਮਹਾਰਾਜ ਨੇ ਬੌਲੀ ਸਾਹਿਬ ਬਣਾਈ ਸੀ ਵੀ ਜਿਹੜਾ ਵੀ ਇੱਥੇ ਆਊਗਾ ਨਾ ਉਹ ਸਿੱਖਿਆ ਲੈ ਕੇ ਜਾਵੇ ਭਾਈ ਇਹ ਜਿਹੜੀ ਬੌਲੀ ਸਾਹਿਬ ਹੈ ਸਭ ਦਾ ਹੀ ਸਾਂਝਾ ਖੂਹ ਬਣਾਇਆ ਮਹਾਰਾਜ ਨੇ ਸਾਰੇ ਇੱਕੋ ਉੱਥੋਂ ਪਾਣੀ ਭਰ ਲੈਣ 84 ਇਸ਼ਨਾਨ ਕਰੋ 84 ਕੱਟੀ ਜਾਏਗੀ ਪਰ ਜੋ ਬੌਲੀ ਸਾਹਿਬ ਕਹਿੰਦੀ ਉਹ ਹਿਰਦੇ 'ਚ ਵੱਸ ਜਾਏਗਾ ਕੀ ਅਸੀਂ ਸੱਚਮੁੱਚ ਉਸ ਦਿਨ ਤੋਂ ਆਪਣੇ ਵਰਗੇ ਸਮਝਣ ਲੱਗ ਜਾਵਾਂਗੇ ਸਾਰਿਆਂ ਨੂੰ ਜੇ ਬੌਲੀ ਸਾਹਿਬ ਦਾ ਸਿਧਾਂਤ ਹੀ ਸਾਡੇ ਹਿਰਦੇ 'ਚ ਨਾ ਵਸਿਆ ਤੇ ਕਰੀ ਜਾਓ ਜਿੰਨੇ ਮਰਜ਼ੀ ਇਸ਼ਨਾਨ ਹੁਣ ਆ ਜਾਓ ਮਹਾਰਾਜ ਚੌਥੇ ਪਾਤਸ਼ਾਹ ਤੇ ਗੁਰੂ ਨਾਨਕ ਪਾਤਸ਼ਾਹ ਨੇ ਬਰਾਬਰਤਾ ਹੀ ਦਿੱਤੀ ਮਰਦਾਨੇ ਨੂੰ ਬਰਾਬਰ ਬਿਠਾਇਆ ਉੱਚੇ ਚੁੱਕਿਆ ਉਪਦੇਸ਼ ਵੀ ਸਭ ਨੂੰ ਸਾਂਝਾ ਦਿੱਤਾ ਗੁਰੂ ਅੰਗਦ ਦੇਵ ਮਹਾਰਾਜ ਨੇ ਬੋਲੀ ਇਕੱਠੀ ਕੀਤੀ ਬੋਲੀ ਇੱਕ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ ਪਾਣੀ ਇੱਕ ਕੀਤਾ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਸ਼ਾਦਾ ਵੀ ਇੱਕ ਇੱਕ ਕੀਤਾ ਕਈ ਥਾਵਾਂ ਤੇ ਲੰਗਰ ਵੱਖੋ ਵੱਖਰੇ ਨੇ ਲੰਗਰ ਵੱਖੋ ਵੱਖਰੇ ਨੇ, ਕਈ ਕਹਾਉਂਦੇ ਵੀ ਗੁਰੂ ਨੇ, ਕਹਿੰਦੇ ਗੁਰੂ ਨਾਨਕ ਦੀ ਗੱਦੀ ਤੇ ਖਤਮ ਹੀ ਨਹੀਂ ਹੋਈ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਕਹਿੰਦੇ ਫਿਰ ਵੀ ਚੱਲੀ ਜਾਂਦੀ ਗਾਂ, ਤੇ ਉੱਥੇ ਵੀ ਬਰਤਨ ਵੱਖੋ ਵੱਖਰੇ ਨੇ, ਘਰ ਗੁਰੂ ਨਾਨਕ ਦਾ ਭਾਂਡੇ ਵੱਖੋ ਵੱਖਰੇ, ਇਹ ਕਿੱਦਾਂ ਹੋ ਸਕਦਾ? ਘਰ ਗੁਰੂ ਨਾਨਕ ਦਾ, ਅੱਜ ਕੱਲ੍ਹ ਦੇ ਜਿਹੜੇ ਗੁਰੂ ਕਹਿੰਦੇ ਆ ਵੀ ਸਾਡੀ ਗੱਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਜੇ ਖਤਮ ਨਹੀਂ, ਅਜੇ ਵੀ ਚੱਲੀ ਜਾਂਦੀ, ਕਹਿੰਦੇ ਪਾਤਸ਼ਾਹੀਆਂ ਗਾਂ ਚੱਲ ਰਹੀਆਂ ਹੈ, ਸ਼ਬਦ ਉਹ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ, ਗ੍ਰੰਥ ਸਾਹਿਬ। ਤੇ ਸਾਧ ਸੰਗਤ ਜੀ ਅੱਜ ਉਹਨਾਂ ਦੇ ਡੇਰਿਆਂ 'ਚ ਜਾ ਕੇ ਵੇਖ ਲਓ, ਉਹਨਾਂ ਡੇਰਿਆਂ ਦੇ ਵਿੱਚ ਉਹਨਾਂ ਨੇ ਬੋਰਡ ਲਾਏ ਹੋਏ ਨੇ ਵੀ ਭਾਈ ਆਹ ਜਿਹੜੇ ਰਮਦਾਸੀਏ ਸਿੰਘ ਜਿਹੜੇ ਇਹ ਸਾਰੇ ਵੱਖਰੇ ਬਹਿਣਗੇ, ਤੇ ਬਾਕੀ ਜਿਹੜੇ ਜੱਟ ਜ਼ਿਮੀਂਦਾਰ ਨੇ ਉਹ ਇੱਧਰਲੇ ਪਾਸੇ ਬਹਿ ਕੇ ਪ੍ਰਸ਼ਾਦਾ ਛਕਣ, ਵੱਖੋ ਵੱਖਰੇ ਲੰਗਰ ਨੇ। ਤੇ ਗੁਰੂ ਅਮਰਦਾਸ ਮਾਰ ਨੇ ਤੇ ਬਾਦਸ਼ਾਹ ਜਹਾਂਗੀਰ ਵਰਗੇ ਅਕਬਰ ਵਰਗੇ ਵੀ ਆ ਗਏ, ਉਹਨਾਂ ਨੂੰ ਵੀ ਪੰਗਤ 'ਚ ਬਹਾਤਾ, ਆਖੋ ਸਤਨਾਮ,
ਵਾਹਿਗੁਰੂ,
ਪੰਗਤ ਵਿੱਚ ਬਿਠਾਤਾ ਮਹਾਰਾਜ ਨੇ, ਕਹਿੰਦੇ ਇੱਥੇ ਬਹਿ ਕੇ ਲੰਗਰ ਛਕੋ। ਮੈਂ ਕਈ ਵਾਰੀ ਬੇਨਤੀ ਕੀਤੀ ਆ, ਜੇ ਜਿੱਥੇ ਬਰਤਨ ਵੱਖੋ ਵੱਖਰੇ ਰੱਖੇ ਜਾ ਰਹੇ ਨੇ, ਜਿੱਥੇ ਜਾਤਾਂ ਪੁੱਛੀਆਂ ਜਾਂਦੀਆਂ ਨੇ, ਉਹ ਕਿਸੇ ਸਾਧ ਪਖੰਡੀ ਦਾ ਲੰਗਰ ਤੇ ਹੋ ਸਕਦਾ, ਪਰ ਗੁਰੂ ਨਾਨਕ ਦਾ ਲੰਗਰ
ਨਹੀਂ ਹੋ ਸਕਦਾ,
ਨਹੀਂ ਹੋ ਸਕਦਾ। ਗੁਰੂ ਨਾਨਕ ਦਾ ਲੰਗਰ ਤੇ ਭਾਂਡੇ ਵੱਖੋ ਵੱਖਰੇ ਰੱਖਣ ਦਾ ਕੀ ਮਤਲਬ ਹੈ? ਲੰਗਰ ਗੁਰੂ ਨਾਨਕ ਦਾ ਹੈ, ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ, ਇਹ ਮਹਾਰਾਜ ਨੇ ਇੱਕ ਕਰਨ ਵਾਸਤੇ ਕੀਤਾ ਸਾਰਾ ਕੁਛ। ਫਿਰ ਆ ਜਾਓ ਗੁਰੂ ਰਾਮਦਾਸ ਮਹਾਰਾਜ ਤੇ, ਉਹਨਾਂ ਨੇ ਵੀ ਇਹੀ ਕਿਰਪਾ ਕੀਤੀ, ਉਹਨਾਂ ਨੇ ਸਾਡਾ ਤੀਰਥ ਇੱਕ ਕਰਤਾ, ਸਾਡਾ ਅਸਥਾਨ ਜਿੱਥੇ ਮਰਜ਼ੀ ਬੈਠੇ ਅਰਦਾਸ ਕਰਨੇ ਆ ਨਾ ਕਿ ਸੱਚੇ ਪਾਤਸ਼ਾਹ ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ। ਤੀਰਥ ਇੱਕ, ਚਾਰ ਦਰਵਾਜ਼ੇ, ਗੁਰੂ ਅਰਜਨ ਦੇ ਮਰ ਨੇ ਤੇ ਏਡੀ ਕਿਰਪਾ ਕਰਤੀ, ਉਹਨਾਂ ਨੇ ਸਾਰੀ ਬਾਣੀ ਵੀ ਇਕੱਠੀ ਕਰਤੀ, ਭਾਵੇਂ ਭਗਤ ਰਵਿਦਾਸ ਜੀ ਸਨ, ਭਾਵੇਂ ਕਬੀਰ ਜੀ ਸਨ, ਭਾਵੇਂ ਸਤਸੰਗ ਜੀ ਇੱਥੇ ਰਾਮਾਨੰਦ ਵਰਗੇ, ਸਾਰਿਆਂ ਦੀ ਬਾਣੀ ਸੂਫੀ ਫਕੀਰਾਂ ਦੀ ਇਕੱਠੀ ਕਰਤੀ, ਜਿਹੜੇ ਪੀੜਾ ਸਾਹਿਬ ਦੇ ਉੱਤੇ ਅੱਜ ਗੁਰੂ ਨਾਨਕ ਪਾਤਸ਼ਾਹ ਬੈਠੇ ਨੇ, ਇਹਦੇ ਉੱਤੇ ਬਰਾਬਰ ਭਗਤ ਰਵਿਦਾਸ ਜੀ ਨੂੰ ਬਾਤ ਆਖੋ ਸਤਨਾਮ। ਬਰਾਬਰ ਬਿਠਾਇਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ, ਇੱਥੇ ਬਰਾਬਰ ਦਾ ਸਤਿਕਾਰ ਦਿੱਤਾ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੇ ਫਿਰ ਹੱਦ ਮੁਕਾਤੀ। ਦਸਾਂ ਪਾਤਸ਼ਾਹੀਆਂ ਨੇ ਇਹੀ ਸਿੱਖਿਆ ਦਿੱਤੀ ਆ, ਗੁਰੂ ਗੋਬਿੰਦ ਸਿੰਘ ਨੇ ਤੇ ਇੰਨੀ ਕਿਰਪਾ ਕਰਤੀ, ਜਦੋਂ ਅੰਮ੍ਰਿਤ ਛਕਾਉਂਦੇ ਨੇ ਨਾ ਇੱਕੋ ਲਾਈਨ 'ਚ ਖੜਾ ਕੇ ਸਭ ਨੂੰ, ਸਾਰਿਆਂ ਨੂੰ ਇੱਕੋ ਬਾਟੇ 'ਚ, ਇੱਕੋ ਬਾਟੇ 'ਚ ਜਦੋਂ ਅੰਮ੍ਰਿਤ ਛਕਾਇਆ ਜਾਂਦਾ, ਜਿਹੜਾ ਜਿਹੜਾ ਚੂਲਾ ਭਰਨੇ ਆ, ਜਿਹੜਾ ਬਚ ਜਾਂਦਾ ਉਹ ਇੱਕ ਬਾਟੇ 'ਚ ਡਿੱਗੀ ਜਾਂਦਾ, ਜਦੋਂ ਸਾਰੇ ਛਕ ਲੈਂਦੇ ਨੇ ਉਹਨੂੰ ਇਕੱਠਾ ਕਰ ਲਿਆ ਜਾਂਦਾ, ਉਹ ਫਿਰ ਸਾਰਿਆਂ ਨੂੰ ਮੂੰਹ ਨੂੰ ਸਾਰਿਆਂ ਦੇ ਮੂੰਹ ਨਾਲ ਉਹੀ ਲਾਇਆ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੇਖੋ ਕਿੱਡੀ ਕਿਰਪਾ ਸਾਡੇ ਤੇ ਕੀਤੀ ਆ। ਰਾਜਿਆਂ ਨੇ ਆਖਿਆ ਸੀ ਮਹਾਰਾਜ ਨੂੰ, ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ, ਰਾਜਿਓ ਪਹਾੜੀਓ ਸਾਰੇ ਇਕੱਠੇ ਹੋ ਜਾਓ, ਇਹ ਨਹੀਂ ਤੇ ਗੁਲਾਮੀ ਦੀਆਂ ਜੰਜੀਰਾਂ ਤਾਂ ਕੱਟੀਆਂ ਜਾਣਗੀਆਂ ਜੇ ਅੰਮ੍ਰਿਤ ਛਕੋਗੇ। ਜਦੋਂ ਲੱਗੇ ਅੰਮ੍ਰਿਤ ਛਕਾਉਣ, ਰਾਜੇ ਕਹਿੰਦੇ ਮਹਾਰਾਜ ਆਹ ਵਿੱਚ ਕਿੱਥੇ ਵਾੜ ਲਏ ਤੁਸੀਂ ਜੁੱਤੀਆਂ ਕੱਢਣ ਵਾਲੇ, ਆਹ ਵਿੱਚ ਕਿੱਥੇ ਵਾੜ ਲਏ ਸਾਰੇ, ਆਹ ਕੋਈ ਤਾਣਾ ਪੇ ਤਾਣਾ ਬੁਣਨ ਵਾਲਾ ਵਿੱਚ ਵਾੜਿਆ ਪਿਆ, ਕੋਈ ਖੇਤਾਂ 'ਚ ਕੰਮ ਕਰਨ ਵਾਲਾ, ਕੋਈ ਜੁੱਤੀਆਂ ਗੰਨਣ ਵਾਲਾ ਵਾੜ ਲਿਆ ਵਿੱਚ ਹੀ ਤੁਸੀਂ, ਇਹ ਵਿੱਚ ਕਿੱਥੇ ਵਾੜ ਲਏ, ਇਹਨਾਂ ਨੂੰ ਕੱਢੋ ਸਾਡੇ ਵਾਸਤੇ ਵੱਖਰਾ ਅੰਮ੍ਰਿਤ ਦਾ ਬਾਟਾ ਤਿਆਰ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੜ੍ਹੋ ਇਤਿਹਾਸ ਪਤਾ ਫੇਰ ਲੱਗੂ। ਮਹਾਰਾਜ ਕਹਿੰਦੇ ਚਲੋ ਰਾਜਿਓ ਤੁਸੀਂ ਨਿਕਲੋ ਅੰਮ੍ਰਿਤ ਇਹ ਛਕਣਗੇ। ਆਖੋ ਸਤਨਾਮ,
ਵਾਹਿਗੁਰੂ, ਸਤਿ ਸ੍ਰੀ ਅਕਾਲ।
ਮਹਾਰਾਜ ਕਹਿੰਦੇ ਨਿਕਲੋ ਤੁਸੀਂ ਬਾਹਰ, ਅੰਮ੍ਰਿਤ ਹੀ ਇਹ ਛਕਣਗੇ। ਲੈ ਵੇਖੋ ਹੱਦ ਕਰਤੀ ਨਾ, ਤੇ ਦੁੱਖ ਦੀ ਗੱਲ ਹੈ, ਇੱਕ ਕਰਨ ਵਾਸਤੇ ਇੰਨਾ ਜ਼ੋਰ ਲਾਇਆ, ਇੱਕ ਅਸੀਂ ਫੇਰ ਨਹੀਂ ਹੋਏ। ਸਰੀਰ ਤੇ ਮਾਰ ਨੇ ਧਾਰੇ ਹੀ ਇੱਕ ਕਰਨ ਵਾਸਤੇ ਸੀ, ਤੇ ਅੱਜ ਵੀ ਗ੍ਰੰਥੀ ਸਿੰਘ ਉੱਠ ਕੇ ਨਾ ਉੱਥੇ ਸਾਧ ਸੰਗਤ ਜੀ ਆ ਜੀ ਫਲਾਣਾ ਸਿੰਘ 10 ਰੁਪਈਏ ਦਿੰਦਾ ਜੱਟ ਸਿੱਖ, ਆ ਰਮਦਾਸੀਆ ਸਿੱਖ 5 ਰੁਪਈਏ ਦੇ ਗਿਆ, ਇਹ ਗੁਰਦੁਆਰੇ ਜਾਤਾਂ ਦਾ ਕੀ ਮਤਲਬ ਹੈ? ਕੋਈ ਜਾਤ ਨਹੀਂ, ਇੱਥੇ ਸਭ ਬਰਾਬਰ ਨੇ, ਭਾਵੇਂ ਕੋਈ ਆ ਜਾਏ। ਖਿਮਾ ਕਰਨਾ, ਮੈਂ ਬੜੇ ਪਿੰਡਾਂ ਦੇ ਵਿੱਚ ਵੇਖਿਆ, ਤੁਹਾਡੀ ਕਿਰਪਾ ਨਾਲ ਡਿਊਟੀ ਵੀ ਇਹੋ ਜਿਹੀ ਲੱਗੀ ਆ ਵੀ ਕਈ ਪਿੰਡਾਂ ਵਿੱਚ ਜਾ ਕੇ ਵੇਖੀਦਾ, ਕਈ ਤੇ ਸੇਵਾ ਨਹੀਂ ਕਰਨ ਦਿੰਦੇ। ਉਹਨਾਂ ਨੂੰ ਕਹਿਣਗੇ ਤੁਸੀਂ ਦੀ ਸੇਵਾ ਕਰ ਸਕਦੇ ਇੱਥੇ, ਤੁਸੀਂ ਆਹ ਕਰਨਾ ਆਉਣਾ ਦੀਵਾਨ 'ਚ ਆਇਓ ਬੈਠਿਓ, ਨਾ ਤੇ ਤੁਸੀਂ ਬੀਬੀ ਉਹ ਲੋ ਆ ਤੇ ਪ੍ਰਸ਼ਾਦੇ ਪਕਾ ਸਕਦੀਆਂ ਹੋ, ਤੇ ਨਾ ਤੁਸੀਂ ਹਿਸਾਬ ਕਿਤਾਬ 'ਚ ਸਾਡੇ ਨੇੜਿਓ, ਸਾਡੀ ਕਮੇਟੀ ਜਿਹੜੀ ਆ ਨਾ ਤੁਸੀਂ ਇਹਦੇ 'ਚ ਨਹੀਂ ਵੜ ਸਕਦੇ। ਏਦਾਂ ਨਹੀਂ, ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਾਈਆਂ ਨੇ, ਇੱਕ ਇੱਕ ਦੋ ਦੋ ਮੈਂਬਰ ਲਵੋ, ਕਦੇ ਸੇਵਾ ਵਾਸਤੇ ਨਾ ਰੋਕੋ। ਰੱਬ ਦੀ ਤੇ ਹਰ ਇੱਕ ਨੂੰ ਲੋੜ ਆ, ਗੁਰੂ ਦੀ ਤੇ ਹਰ ਇੱਕ ਨੂੰ ਲੋੜ ਆ, ਤੇ ਜਦੋਂ ਸਾਧ ਸੰਗਤ ਅਸੀਂ ਗੁਰਦੁਆਰਿਆਂ ਚ ਵੜਨ ਨਹੀਂ ਦਿੰਦੇ ਫਿਰ ਉਹ ਕੋਈ ਨਾ ਕੋਈ ਭਨਿਆਰਾ ਵਾਲਾ ਲੱਭ ਹੀ ਲੈਂਦੇ ਨੇ ਆਖੋ
ਸਤਨਾਮ
ਉਹਨਾਂ ਨੇ ਕਿਤੇ ਤੇ ਜਾਣਾ ਹੀ ਆ ਫਿਰ ਕਹਿਣਗੇ ਜੀ ਇਹ ਟਰੱਕ ਭਰ ਭਰ ਜਾਂਦੇ ਨੇ ਹੁਣ ਜਾਣ ਗਈ ਜਦੋਂ ਅਸੀਂ ਤੇ ਵੜਨ ਨਹੀਂ ਦਿੰਦੇ ਫਿਰ ਹੋਰ ਕਿਤੇ ਜਾਣ ਫਿਰ ਜਾਂ ਉਹਨਾਂ ਨੇ ਕਿਤੇ ਵੱਖਰਾ ਆਪਣਾ ਮੰਦਿਰ ਬਣਾਉਣਾ ਆਪਣਾ ਗੁਰਦੁਆਰਾ ਵੱਖਰਾ ਬਣੂਗਾ ਇੱਕ 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 ਪਿੰਡ ਵਿੱਚ ਚਾਰ ਚਾਰ ਗੁਰਦੁਆਰੇ ਹਨ ਚਾਰ ਚਾਰ ਗੁਰਦੁਆਰੇ ਨੇ ਸ਼ਾਮ ਤੋਂ ਚਲੇ ਜਾਓ ਸਵੇਰੇ ਚਲੇ ਜਾਓ ਇੱਕ ਪਾਸੇ ਜਪਜੀ ਸਾਹਿਬ ਦੂਜੇ ਪਾਸੇ ਸੁਖਮਨੀ ਸਾਹਿਬ ਇੰਨਾ ਕੰਨ ਪਾਈ ਨਹੀਂ ਸੁਣਦੀ ਪਤਾ ਹੀ ਨਹੀਂ ਲੱਗਦਾ ਵੀ ਕੀ ਹੋ ਰਿਹਾ ਇੱਕ ਗੁਰਦੁਆਰਾ ਹੋਵੇ ਸਾਰਾ ਪਿੰਡ ਉਹਦੇ ਵਿੱਚ ਆਵੇ ਇਕੱਠੇ ਹੋ ਕੇ ਇੱਕੋ ਹੀ ਬਣਾਓ ਵਧੀਆ ਬਣਾਓ ਇੱਕੋ ਹੀ ਗੁਰਦੁਆਰਾ ਬਣਾਓ ਜੇ ਦੋ ਬਣ ਗਏ 20 ਲੱਖ ਲੱਗਾ ਜੇ 10-10 ਲੱਖ ਦੋਨਾਂ ਤੇ ਲੱਗੇ ਯਾਰ ਇਕੱਠਾ ਹੀ ਇੱਕ ਜਗ੍ਹਾ ਲੱਗੇ ਵੱਡਾ ਦੀਵਾਨ ਹਾਲ ਬਣੇ ਸਾਰੇ ਇੱਕੋ ਜਗ੍ਹਾ ਬੈਠ ਕੇ ਲੰਗਰ ਪ੍ਰਸ਼ਾਦਾ ਛਕਣ ਇੱਕੋ ਪੰਗਤ ਵਿੱਚ ਮਹਾਰਾਜ ਨੇ ਸਾਨੂੰ ਇੱਕ ਕੀਤਾ ਹੈ ਤੇ ਜਿੱਥੇ ਅੱਜ ਗੁਰੂ ਨਾਨਕ ਪਾਤਸ਼ਾਹ ਬੈਠੇ ਨੇ ਭਗਤ ਰਵਿਦਾਸ ਜੀ ਵੀ ਬਰਾਬਰ ਬੈਠੇ ਨੇ ਵੇਖੋ ਕਿੰਨਾ ਸਤਿਕਾਰ ਮਿਲਿਆ ਏਦਾਂ ਹੀ ਮਿਲ ਗਿਆ ਰੀਸਾਂ ਨਾਲ ਹੀ ਗੱਲ ਬਣ ਜੂਗੀ ਰੀਸਾਂ ਨਾਲ ਏਦਾਂ ਨਹੀਂ ਘਾਲਣਾ ਘਾਲਣੀ ਪੈਂਦੀ ਜਿੱਦਾਂ ਭਗਤ ਕਬੀਰ ਜੀ ਬੜਾ ਜਪ ਤਪ ਕੀਤਾ ਬੜੀ ਚੜ੍ਹਦੀ ਕਲਾ ਹੋਈ ਉਹਨਾਂ ਦੀ ਤੇ ਸਾਧ ਸੰਗਤ ਇੱਕ ਆ ਗਿਆ ਭੇਖੀ ਸੀ ਕੋਈ ਉਹ ਕਹਿੰਦਾ ਵੀ ਇਹਦੀ ਬੜੀ ਜੈ ਜੈਕਾਰ ਹੁੰਦੀ ਵੇਖਾਂ ਤੇ ਸੀ ਜਾ ਕੇ ਉਹ ਭਗਤ ਕਬੀਰ ਜੀ ਕੋਲ ਚਲਿਆ ਗਿਆ ਕਹਿੰਦਾ ਭਗਤ ਜੀ ਮੈਨੂੰ ਇਹ ਦੱਸੋ ਵੀ ਇੰਨੀ ਚੜ੍ਹਦੀ ਕਲਾ ਕਿਵੇਂ ਹੋ ਰਹੀ ਤੁਹਾਡੀ ਭਗਤ ਜੀ ਕਹਿੰਦੇ ਆ ਜਾ ਬਹਿ ਜਾ ਵੇਖ ਲੈ ਜੋ ਅਸੀਂ ਕਰਨੇ ਆ ਤੂੰ ਕਰ ਲਿਆ ਕਰ ਕਹਿੰਦਾ ਜੀ ਵੇਖਦਾ ਫਿਰ ਰਹਿ ਗਿਆ ਦੁਪਹਿਰਾ ਕੱਟੀਏ ਭਗਤ ਜੀ ਨੇ ਆਖਿਆ ਵੇਖ ਲੈ ਜੋ ਅਸੀਂ ਕਰਦੇ ਹਾਂ ਇੱਦਾਂ ਹੀ ਆਪਣੇ ਘਰ 'ਚ ਲਾਗੂ ਕਰਦੇ ਵੇਖਦਾ ਵੀ ਜੋ ਇਹ ਕਰਦੇ ਨੇ ਇਵੇਂ ਹੀ ਕਰਨਾ ਚਲੋ ਰੀਸ ਹੁਣ ਭਗਤ ਜੀ ਬੜੇ ਆਨੰਦ ਵਿੱਚ ਬੈਠੇ ਨੇ ਬੈਠਿਆਂ ਬੈਠਿਆਂ ਲੋਈਏ ਜੀ ਮਹਾਰਾਜ ਸਤ ਬਚਨ ਦੱਸੋ ਲੋਈ ਵੀ ਪਤੀ ਵਰਤਾ ਇਸਤਰੀ ਸਤ ਬਚਨ ਦੱਸੋ ਜੀ ਦੱਸੋ ਮਹਾਰਾਜ ਪਤੀ ਵੀ ਪਰਮੇਸ਼ਰ ਵੀ ਜਾਣਨਾ ਪਤੀ ਵੀ ਜਾਣਨਾ ਤੇ ਪਰਮੇਸ਼ਰ ਵੀ ਜਾਣਨਾ ਉਹਨੂੰ ਬਾਹਰਲੇ ਦੇਸ਼ਾਂ 'ਚ ਮੈਂ ਵੇਖਿਓ ਤੇ ਨਾਂ ਲੈ ਗਈ ਆਵਾਜ਼ ਮਾਰਦੇ ਨੇ ਪਤੀ ਸਿੱਧਾ ਹੀ ਨਾਂ ਉਹ ਟਿੰਕੂ ਕਿੱਥੇ ਆ ਉਹ ਰਿੰਕੂ ਕਿੱਥੇ ਆ ਇੱਦਾਂ ਹੀ ਬੋਲਦੀਆਂ ਬੀਬੀਆਂ ਤੇ ਜੇ ਉਹਨਾਂ ਨੂੰ ਕਹੋ ਵੀ ਇੱਦਾਂ ਨਾਂ ਨਹੀਂ ਲੈਣਾ ਚਾਹੀਦਾ ਕਹਿਣਗੇ ਪਤੀ ਨਾਲੇ ਪਰਮੇਸ਼ਰ ਪਰਮੇਸ਼ਰ ਦਾ ਨਾਂ ਤੇ ਸਵਾਸ ਸਵਾਸ ਜਪਣਾ ਚਾਹੀਦਾ ਉਲਟ ਹੋ ਗਿਆ ਕੰਮ ਸਾਧ ਸੰਗਤ ਜੀ ਪਰਮੇਸ਼ਰ ਕਹਿੰਦੇ ਨਾਲੇ ਕਹਿੰਦੇ ਪਤੀ ਪਰਮੇਸ਼ਰ ਹੈ ਤੇ ਪਰਮੇਸ਼ਰ ਦਾ ਨਾਂ ਤੇ ਲੈਣਾ ਚਾਹੀਦਾ ਵੱਧ ਤੋਂ ਵੱਧ ਹੁਣ ਕੀ ਜਵਾਬ ਦੇਵੇ ਗਾਹਾਂ ਤੇ ਸਾਧ ਸੰਗਤ ਜੀ ਉਹ ਕਹਿੰਦੇ ਲੋਈਏ ਹਾਂ ਮਹਾਰਾਜ ਜਾਂ ਲਿਆ ਮਿੱਟੀ ਦਾ ਡਲਾ ਢਿੰਮ ਲਿਆ ਢਿੰਮ ਢਿੰਮ ਸਮਝਦੇ ਹੋ ਮਿੱਟੀ ਦਾ ਡਲਾ ਵੱਡਾ ਉਹਨੂੰ ਕਹਿੰਦੇ ਢਿੰਮ ਲਿਆ ਭੱਜ ਕੇ ਸਤ ਬਚਨ ਜੀ ਉਹ ਗਈ ਲੈ ਆਈ ਕੁੱਟ ਲਾ ਇਹਨੂੰ ਕੁੱਟ ਲਿਆ ਇੰਜ ਕਰ ਕੱਪੜ ਛਾਣ ਕਰ ਲੈ ਕੱਪੜ ਛਾਣ ਕਰ ਲਿਆ ਲਿਆ ਦੇਸੀ ਘਿਓ ਇਹਦੇ ਵਿੱਚ ਪਾ ਇਹਨੂੰ ਗੁੰਨ ਲੈ ਚੰਗੀ ਤਰ੍ਹਾਂ ਸਤ ਬਚਨ ਜੀ ਉਹਨੇ ਉਵੇਂ ਹੀ ਗੁੰਨ ਲਿਆ ਘਿਓ ਪਾ ਕੇ ਨਾ ਦੇਸੀ ਮਿੱਟੀ ਗੁੰਨ ਲਈ ਸਾਰੀ ਹੁਣ ਕੀ ਕਰਾਂ ਜੀ ਇਹਦੇ ਦੀਵੇ ਬਣਾ ਲੈ ਦੀਵੇ ਬਣ ਗਏ ਹੁਣ ਜੀ ਇਹਦੇ 'ਚ ਹੋਰ ਘਿਓ ਪਾ ਲੈ ਹੋਰ ਪਾ ਲਿਆ ਘਿਓ ਬੱਤੀਆਂ ਪਾ ਕੇ ਜਿੱਥੋਂ ਮਿੱਟੀ ਲਿਆਂਦੀ ਸੀ ਨਾ ਪੁੱਟ ਕੇ ਉਸੇ ਜਗ੍ਹਾ ਤੇ ਜਗਾਇਆ ਜਾ ਕੇ ਉਵੇਂ ਜਿਵੇਂ ਸਤ ਬਚਨ ਕਹਿੰਦੀ ਨੇ ਦੀਵੇ ਬਣਾਏ ਤੇ ਮਿੱਟੀ ਉਹ ਵਿੱਚ ਉਹਦੇ ਹੋਰ ਘਿਓ ਪਾ ਕੇ ਬੱਤੀਆਂ ਲਾ ਕੇ ਬਾਲ ਕੇ ਦੀਵੇ ਤੇ ਰੱਖ ਹੀ ਮਾਈ ਲੋਈ ਉੱਥੇ ਜਾ ਕੇ ਇਹਨੇ ਵੇਖਿਆ ਕਹਿੰਦੇ ਬਣ ਗਈ ਗੱਲ ਕਬੀਰ ਬੰਨਾ ਕਿਹੜਾ ਔਖਾ ਕਹਿੰਦੇ ਤੇ ਸੌਖਾ ਹੀ ਕੰਮ ਹੈ ਓਦਾਂ ਹੀ ਘਰ ਚੱਲਿਆ ਗਿਆ ਘਰ ਵਾਲੇ ਨੂੰ ਕਹਿੰਦਾ ਭਾਗਵਾਨ ਨੇ ਕਹਿੰਦੀ ਹਾਂਜੀ ਹਾਂਜੀ ਉਂਜੀ ਕਿਹੜੀ ਹੋ ਤਾਂ ਜਿੱਦਾਂ ਬੋਲੀ ਬੋਲਦੇ ਹਾਂ ਅਸੀਂ ਹਾਂਜੀ ਉਂਜੀ ਕਿਹੜੀ ਉੱਥੇ ਉਹ ਕਹਿੰਦਾ ਮਿੱਟੀ ਲਿਆ ਢਿੰਮ ਕਹਿੰਦੀ ਢਿੰਮ ਸਿਰ 'ਚ ਮਾਰਨੀ ਤੂੰ ਢਿੰਮ ਕਿਆ ਕਰਨੀ ਕਹਿੰਦੇ ਢਿੰਮ ਲਿਆ ਮਿੱਟੀ ਦੀ ਉਹ ਕਹਿੰਦੀ ਵੀ ਤੂੰ ਦੱਸ ਵੀ ਤੇਰੇ ਟੁੱਟੇ ਨੇ ਤੂੰ ਲਿਆ ਮਿੱਟੀ ਮੈਂ ਕਿਉਂ ਲਿਆਵਾਂ ਹੋਰ ਘਰ ਦੇ ਕੰਮ ਕਾਰ ਕਰਨ ਨੂੰ ਮੈਂ ਬਥੇਰੀ ਹਾਂ ਵੀ ਮਿੱਟੀ ਦੇ ਤੂੰ ਲਿਆ ਜਾ ਕੇ ਖੇਤਾਂ ਦਾ ਕੰਮ ਤੂੰ ਕਰ ਕਹਿੰਦਾ ਨਹੀਂ ਤੂੰ ਲਿਆ ਜਾ ਕੇ ਉਹ ਚਲੋ ਵਿਚਾਰੀ ਬਹੁਤਾ ਖਹਿੜਾ ਕੀਤਾ ਤੇ ਉਹ ਚਲੀ ਗਈ ਢਿੰਮ ਲੈ ਆਈ ਮਿੱਟੀ ਦੀ ਹੁਣ ਦੱਸ ਇਹਦਾ ਕੀ ਕਰਾਂ ਇਹਨੂੰ ਕੁੱਟ ਲੈ ਹੁਣ ਚਲੋ ਉਹਨੇ ਵਿਚਾਰੀ ਨੇ ਕੁੱਟ ਲਈ ਕੱਪੜ ਛਾਣ ਕਰ ਇਹਨੂੰ ਕੱਪੜ ਛਾਣ ਕਰ ਲਈ ਕੱਪੜ ਛਾਣ ਵੀ ਕਰ ਲਈ ਹੁਣ ਐਂ ਕਰ ਇਹਦੇ ਵਿੱਚ ਘਿਓ ਪਾ ਗੁੰਨ ਇਹਨੂੰ ਜਦੋਂ ਉਹਨੇ ਸੁਣਿਆ ਵੀ ਘਿਓ ਪਾ ਮੁੰਡਿਆਂ ਨੂੰ ਸੱਦ ਲਿਆ ਕਹਿੰਦੀ ਬਾਪੂ ਨੂੰ ਭੂਤ ਚਿੰਬੜ ਗਿਆ ਮੁੰਡਿਆਂ ਨੂੰ ਸੱਦ ਲਿਆ ਕਹਿੰਦੇ ਭੂਤ ਚਿੰਬੜ ਗਿਆ ਇਹਨੂੰ ਇਹ ਤੇ ਕਮਲੀਆਂ ਗੱਲਾਂ ਮਾਰਦਾ ਦਰਖਤ ਨਾਲ ਬੰਨ ਲਿਆ ਸੱਦ ਲਿਆ ਬਾਬਾ ਸਿਆਣਾ ਉਹ ਫਿਰ ਨਾਲੇ ਚਿਮਟਾ ਵਜਾਵੇ ਨਾਲੇ ਧੂਪ ਤਕਾਵੇ ਉਹਦੇ ਨੱਕ ਨੂੰ ਚਾੜੇ ਤੂੰ ਹੁਣ ਸਾਧ ਸੰਗਤ ਜੀ ਉਹ ਆ ਗਏ ਭਗਤ ਕਬੀਰ ਜੀ ਦਰਵਾਜੇ ਚੋਂ ਲੰਘੇ ਜਾਂਦੇ ਉਹ ਕੀ ਹੋ ਗਿਆ ਰੌਲਾ ਕਾਹਦਾ ਪਿਆ ਭਾਈ ਕੀ ਹੋ ਗਿਆ? ਕਹਿੰਦੇ ਜੀ ਆ ਵੇਖੋ ਭੂਤ ਚਿੰਬੜ ਗਿਆ। ਭਗਤ ਕਬੀਰ ਜੀ ਕਹਿੰਦੇ ਉਹ ਭੂਤ ਕਾਹਨੂੰ ਚਿੰਬੜਿਆ? ਰੀਸਾ ਕਰਦਾ, ਰੀਸਾਂ ਕਰੇ ਤੇ ਨਾੜੀਆਂ ਜੋ ਸੇਵੈ ਦਰ ਖੜੀਆਂ। ਰੀਸਾਂ ਉਹਨਾਂ ਦੀਆਂ ਕਰਦਾ ਜਿਹੜੇ ਹਰ ਵੇਲੇ ਖੜੇ ਨੇ ਉਹਦੇ ਦਰ ਤੇ ਉਹਨੂੰ ਸੇਵ ਰਹੇ ਨੇ, ਰੀਸਾਂ ਉਹਨਾਂ ਦੀਆਂ ਕਰਦਾ ਜਿਹੜੇ ਉਹਨੂੰ ਹਰ ਵੇਲੇ ਧਿਆ ਰਹੇ ਨੇ। ਤੇ ਉਹ ਭਗਤ ਕਬੀਰ ਜੀ ਕਹਿੰਦੇ ਉਹ ਇੰਜ ਨਹੀਂ ਗੱਲ ਬਣੇਗੀ ਸਾਧ ਸੰਗਤ ਜੀ, ਗੱਲਾਂ ਨਾਲ ਨਹੀਂ। ਭਗਤ ਰਵਿਦਾਸ ਜੀ ਦੀਆਂ ਕਮਾਈਆਂ ਸੀ ਸਭ ਦੇ ਸਾਂਝੇ। ਭਗਤ ਕਬੀਰ ਜੀ ਜਿਨ੍ਹਾਂ ਨੇ ਜਪ ਤਪ ਕੀਤਾ ਘਾਲਣਾ ਘਾਲੀ ਤੇ ਸਾਧ ਸੰਗਤ ਸਾਰੀ ਦੁਨੀਆਂ ਨੂੰ ਆਪਣੇ ਵੱਲ ਕਰ ਲਿਆ। ਜਿਹੜਾ ਇੱਕ ਵਾਰੀ ਸੰਗਤ ਵਿੱਚ ਸ਼ਰਨ ਵਿੱਚ ਆ ਗਿਆ, ਜਿਹਨੇ ਇੱਕ ਵਾਰੀ ਸੰਗਤ ਕੀਤੀ, ਬਸ ਉਹਨਾਂ ਦਾ ਹੀ ਬਣ ਕੇ ਰਹਿ ਗਿਆ। ਪਰ ਇਹ ਕਿਸੇ ਕਿਸੇ ਵਿੱਚ ਕਸ਼ਿਸ਼ ਹੁੰਦੀ, ਹਰ ਇੱਕ ਵਿੱਚ ਨਹੀਂ। ਭਗਤ ਰਵਿਦਾਸ ਜੀ ਦੀ ਕਮਾਈ ਸੀ ਸਾਧ ਸੰਗਤ ਜੀ, ਪੰਡਤਾਂ ਨੇ ਕਿੰਨੀ ਕਿੰਨੀ ਈਰਖਾ ਕੀਤੀ ਉਹਨਾਂ ਦੇ ਨਾਲ। ਭਗਤ ਰਵਿਦਾਸ ਜੀ, ਚਲੋ ਮੈਂ ਬੇਨਤੀ ਗਾਂਹ ਲੈ ਗਿਆ ਥੋੜੀ ਜੀ, ਇੱਥੇ ਇੱਕ ਬੇਨਤੀ ਦੁਆਰਾ ਦੁਆਰਾ ਇਹੀ ਆ ਵੀ ਇੱਕ ਤੇ ਪਿੰਡਾਂ ਦੇ ਵਿੱਚ ਯਤਨ ਕਰੋ ਵੀ ਸਾਰੇ ਇੱਕੋ ਜਗ੍ਹਾ ਇੱਕੋ ਹੀ ਗੁਰਦੁਆਰਾ ਹੋਵੇ, ਤੇ ਇੱਕ ਜਾਤਾਂ ਕਪਾਤਾਂ ਦਾ ਵਹਿਮ ਨਾ ਰੱਖੋ। ਗੁਰੂ ਗੋਬਿੰਦ ਸਿੰਘ ਦੇ ਇੱਥੋਂ ਤੱਕ ਵੀ ਬਚਨ ਹਨ ਕਿ ਜਿਹੜਾ ਸਿੱਖ ਦੂਜੇ ਸਿੱਖ ਦੀ ਜਾਤ ਪੁੱਛਦਾ ਮਹਾਰਾਜ ਕਹਿੰਦੇ ਉਹ ਮੇਰਾ ਸਿੱਖ ਹੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਮੇਰਾ ਸਿੱਖ ਹੀ ਨਹੀਂ। ਜਬਲਾ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ
ਇਨਕੀ ਪ੍ਰਤੀਤ
ਇਨਕੀ ਪ੍ਰਤੀਤ। ਜਾਤ ਨਹੀਂ ਪੁੱਛਣੀ ਕਦੇ ਕਿਸੇ ਦੀ, ਬਸ ਸਭ ਪਰਮੇਸ਼ਰ ਦੇ ਬਣਾਏ ਹੋਏ ਨੇ। ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ, ਗੁਰੂ ਗੋਬਿੰਦ ਸਿੰਘ ਕਹਿੰਦੇ ਮਾਨਸ ਨੇ ਨਾ ਜਿਹੜੇ ਜਿੰਨੇ ਬੰਦੇ ਇਹਨਾਂ ਦੀ ਜਾਤ ਇੱਕੋ ਹੀ ਹੈ, ਬਸ ਸਤਿਗੁਰਾਂ ਨੇ ਇਹੀ ਕਿਰਪਾ ਕੀਤੀ, ਇਹੀ ਸਿਖਾਇਆ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ, ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ, ਇੱਕੋ
ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ, ਪਿਤਾ ਦੇ ਪੁੱਤਰ
के हम बारक तू मेरा गुरहाई साथ संग जी असी इको पिता दे पुत्र हां भाई भाई बन के रहिए जो सतगुरा ने कृपा कीती है रहमत कीती है बख्शिश कीती है ए जेड़ा शरीर है पंजा तत्तां दा बनया मिट्टी अग हवा आकाश ते पानी मिट्टी दी की जात है अग दी की जात है हवा दी जा पानी दी जा काश दी की जात है इना पंजा तत्तां दा बनया शरीर है फिर शरीर दी जात कितना बन गई इना पंजा तत्तां दा शरीर बनया इको जे शरीर ने साडे सारे आंदे उना गुरमुखां दे चरणा ते नमस्कार है जेडे अपने वर्गे सब नूं समझदे ने ए नहीं कहिंदे भी आ उच्चा है ते आ ते नीवा है किरना नहीं करते जेड़े अपने मन विच उना गुरमुखां दे चरणा ते नमस्कार है असली गुरमुख असली गुरसिख असली जग्यासु असली सेवक ओ ने आखो सतनाम
श्री वाहिगुरु
असली सेवक ने ओ जेड़े जात दा वहम नहीं करते जेड़े ए नहीं कहिंदे भी इहदा बर्तन वखरा चाहीदा इदा नहीं ਇਹ ਗੁਰਸਿੱਖਾਂ ਦਾ ਕੰਮ ਨਹੀਂ ਸੋ ਆਓ ਇਹਨਾਂ ਗੱਲਾਂ ਨੂੰ ਕੱਢੋ ਮਨੋ ਭਗਤ ਰਵਿਦਾਸ ਜੀ ਦੀ ਕਮਾਈ ਵੱਲ ਵੇਖੀਏ ਧਨ ਸੀ ਕਮਾਈ ਜੋੜੇ ਗੰਢੇ ਜੋੜੇ ਗੰਢਦਿਆਂ ਗੰਢਦਿਆਂ ਇੱਕ ਵਾਰੀ ਭਗਵਾਨ ਪਰਮੇਸ਼ਰ ਨੇ ਇਹ ਵੀ ਕਹਿ ਦਿੱਤਾ ਕਹਿੰਦੇ ਰਵਿਦਾਸ ਛੱਡ ਪਰਾਂ ਜੋੜੇ ਗੰਢਣੇ ਤੇਰੇ ਮਹਿਲ ਬਣਾ ਦਿੰਦੇ ਵੱਡਾ ਘਰ ਬਣਾ ਦਿੰਦੇ ਰਵਿਦਾਸ ਜੀ ਨੇ ਆਖਿਆ ਸੀ ਭਗਵਾਨ ਜੀ ਵੱਡਾ ਘਰ ਕੀ ਕਰਨਾ ਮੈਨੂੰ ਮਹਿਲਾਂ ਦੀ ਲੋੜ ਨਹੀਂ ਮੈਨੂੰ ਵੱਡੇ ਘਰਾਂ ਦੀ ਲੋੜ ਨਹੀਂ ਮੈਨੂੰ ਮਾਇਆ ਦੀ ਲੋੜ ਨਹੀਂ ਮੈਨੂੰ ਤੇ ਤੇਰੀ ਲੋੜ ਆ ਤੇ ਮਾਇਆ ਆ ਜਾਏਗੀ ਫਿਰ ਤੂੰ ਨਹੀਂ ਹੋਣਾ ਮਹਿਲ ਆ ਜਾਣਗੇ ਤੂੰ ਦੂਰ ਚੱਲਿਆ ਜਾਏਗਾ ਮੈਨੂੰ ਤੇ ਤੇਰੀ ਲੋੜ ਆ ਮੈਂ ਮਹਿਲਾਂ ਤੋਂ ਕਿਆ ਲੈਣਾ ਭਗਤ ਨਾਮਦੇਵ ਜੀ ਨਾ ਇੱਕ ਵਾਰੀ ਮਨ ਵਿੱਚ ਮਾਨ ਹੋ ਗਿਆ ਭਗਤ ਨਾਮਦੇਵ ਜੀ ਦੇ ਮਨ ਵਿੱਚ ਥੋੜਾ ਜਿਹਾ ਮਾਨ ਹੋ ਗਿਆ ਵੀ ਜਦੋਂ ਵੀ ਮੈਂ ਯਾਦ ਕਰਦਾ ਭਗਵਾਨ ਜੀ ਆ ਜਾਂਦੇ ਨੇ ਭਗਵਾਨ ਜੀ ਆ ਜਾਂਦੇ ਨੇ ਭਗਤ ਨਾਮਦੇਵ ਜੀ ਦਾ ਦਿਓਹਰਾ ਫੇਰਿਆ ਭਗਤ ਨਾਮਦੇਵ ਜੀ ਕਹਿੰਦੇ ਭਗਵਾਨ ਤੁਹਾਡਾ ਮੇਰੇ ਨਾਲ ਬੜਾ ਪਿਆਰ ਆ ਮੇਰੇ ਨਾਲੋਂ ਵੱਡਾ ਭਗਤ ਹੋਣਾ ਹੀ ਨਹੀਂ ਕੋਈ 72 ਵਾਰ ਸਰਗੁਣ ਸਰੂਪ ਵਿੱਚ ਭਗਵਾਨ ਨੇ ਨਾਮਦੇਵ ਜੀ ਨੂੰ ਦਰਸ਼ਨ ਦਿੱਤੇ ਮੇਰੇ ਨਾਲੋਂ ਵੱਡਾ ਤੇ ਨਹੀਂ ਹੋਣਾ ਕੋਈ ਭਗਵਾਨ ਕਹਿੰਦੇ ਗੱਲ ਸੁਣੋ ਨਾਮਦੇਵ ਤੇਰੇ ਨਾਲੋਂ ਵੀ ਵੱਡੇ ਵੱਡੇ ਭਗਤ ਨੇ ਮੇਰੇ ਤੂੰ ਤੇ ਸਾਧਨ ਹੈ ਤਾਂ ਆਉਂਦਾ ਮੈਂ ਕਈ ਉਹ ਵੀ ਨੇ ਹੈਗੇ ਜਿਨ੍ਹਾਂ ਦੇ ਘਰਾਂ 'ਚ ਰਹਿੰਦਾ ਮੈਂ ਪੱਕਾ ਹੀ ਡੇਰਾ ਮੇਰਾ ਉਹਨਾਂ ਦੇ ਘਰਾਂ 'ਚ ਭਗਤ ਨਾਮਦੇਵ ਜੀ ਕਹਿਣ ਲੱਗੇ ਮੇਰੇ ਨਾਲੋਂ ਵੀ ਵੱਡੇ ਭਗਤ ਹੈਗੇ ਤੇਰੇ ਕਹਿੰਦੇ ਹਾਂ ਤੇਰੇ ਨਾਲੋਂ ਵੀ ਵੱਡੇ ਨੇ ਭਗਵਾਨ ਜੀ ਕੀ ਨਾਂ ਦੱਸੋ ਮੈਨੂੰ ਫਿਰ ਉਹਨਾਂ ਦਾ ਐਡਰੈਸ ਦਿਓ ਮੈਂ ਜਾਵਾਂ ਵੇਖ ਕੇ ਤੇ ਆਵਾਂ ਉਹ ਕਿਹੜੇ ਨੇ ਜਿਨ੍ਹਾਂ ਦੇ ਘਰਾਂ 'ਚ ਪੱਕਾ ਹੀ ਰਹਿੰਦੇ ਹੋ ਮੇਰੇ ਨਾਲੋਂ ਵੀ ਵੱਡੇ ਨੇ ਉਹ ਕੌਣ ਨੇ ਭਗਤ ਨਾਮਦੇਵ ਨੂੰ ਭਗਵਾਨ ਕਹਿੰਦੇ ਕਰੰਕਾ ਤੇ ਬੰਕਾ ਦੋ ਭਰਾ ਨੇ ਉਹਨਾਂ ਦੇ ਘਰਾਂ ਚ ਰਹਿੰਦਾ ਮੈਂ ਪੱਕਾ ਹੀ ਡੇਰਾ ਮੇਰਾ ਉਹਨਾਂ ਦੇ ਘਰਾਂ ਤੂੰ ਤੇ ਸਾਧਨਾ ਮੈਂ ਤਾਂ ਆਉਂਦਾ ਪੱਕਾ ਉਹਨਾਂ ਦੇ ਘਰਾਂ ਚ ਰਹਿੰਦਾ ਨਾਮਦੇਵ ਜੀ ਕਹਿੰਦੇ ਮੈਂ ਤੇ ਵੇਖ ਕੇ ਆਉਣਾ ਵੀ ਕਿਹੜਾ ਘਰ ਹੈ ਕਿੱਥੇ ਰਹਿੰਦਾ ਰੱਬ ਨਾਮਦੇਵ ਜੀ ਪੁੱਛਦੇ ਫਛਾਉਂਦੇ ਜਿੱਦਾਂ ਦੱਸਿਆ ਸੀ ਉਦਾਂ ਹੀ ਪਹੁੰਚ ਗਏ ਗਾਂ ਘਰ ਵਾਲੀ ਬੀਬੀ ਵੱਡੇ ਭਰਾ ਦੇ ਘਰੋਂ ਜਿਹੜੀ ਉਹ ਹਲਦੀ ਰਗੜਦੀ ਆ ਨਾਮਦੇਵ ਜੀ ਚਲੇ ਗਏ ਭਾਈ ਰੰਕੇ ਬੰਕੇ ਦਾ ਘਰ ਇਹੀ ਕਹਿੰਦੇ ਇਹੀ ਆ ਕਿੱਥੇ ਗਏ ਨੇ ਕਹਿੰਦੇ ਉਹ ਗਏ ਨੇ ਲੱਕੜਾਂ ਕੱਟਣ ਵਾਸਤੇ ਜੰਗਲ 'ਚ ਭਗਵਾਨ ਤੁਹਾਡੇ ਘਰ ਹੀ ਰਹਿੰਦੇ ਆ ਕਹਿੰਦੇ ਹਾਂ ਸਾਡੇ ਘਰ ਹੀ ਰਹਿੰਦੇ ਉਹ ਕਿੱਥੇ ਨੇ ਕਹਿੰਦੇ ਉਹ ਵੀ ਨਾਲ ਲੱਕੜਾਂ ਕੱਟਣ ਗਿਆ ਭਗਵਾਨ ਵੀ ਨਾਮਦੇਵ ਜੀ ਕਹਿੰਦੇ ਕਮਾਲ ਹੈ ਬੀਬੀ ਤੂੰ ਆ ਕੀ ਕਰਦੀ ਕਿਤੇ ਹਲਦੀ ਰਗੜਦੀ ਕਾਹਦੇ ਵਾਸਤੇ ਕਹਿੰਦੇ ਕਮਲਾ ਸੇ ਕਮਲਾ ਭਗਤ ਹੈ ਭਗਵਾਨ ਦਾ ਨਾਮਦੇਵ ਜਦੋਂ ਮਾੜਾ ਜਿਹਾ ਦੁੱਖ ਲੱਗਦਾ ਉਹਦੀ ਰੋਣ ਲੱਗ ਪੈਂਦਾ ਵੀ ਰੱਬਾ ਆ ਜਾ ਛੇਤੀ ਜਦੋਂ ਮਾੜੀ ਜਿਹੀ ਵਿਪਤਾ ਪੈਂਦੀ ਕਿਤੇ ਉਹਦੀ ਯਾਦ ਕਰਦਾ ਕਹਿੰਦੇ ਕੱਲ ਕਹਿੰਦਾ ਭਗਵਾਨ ਜੀ ਮੈਂ ਤੇ ਪਿੱਛੇ ਬੈਠਾ ਮੰਦਿਰ ਦੇ ਦਿਓਹਰਾ ਫੇਰੋ ਦਿਓਹਰਾ ਫੇਰੋ ਕਹਿੰਦੇ ਭਗਵਾਨ ਦਿਓਹਰਾ ਲੱਗ ਗਏ ਫੇਰਨ ਕਹਿੰਦੇ ਮੋਢਾ ਛਿੱਲਿਆ ਗਿਆ ਕਹਿੰਦੇ ਉਹਦੇ ਤੇ ਹਲਦੀ ਲਾਉਣੀ ਇਹ ਤਾਂ ਰਗੜਦੀ ਹੈ ਹਲਦੀ ਭਗਤ ਜੀ ਹੈਰਾਨ ਨਾਮਦੇਵ ਜੀ ਕਮਾਲ ਹੋ ਗਈ ਕਿੱਧਰ ਨੂੰ ਗਏ ਨੇ ਜੰਗਲਾਂ ਕੱਟਣ ਲੱਕੜਾਂ ਕੱਟਣ ਜੰਗਲ ਇੱਧਰ ਨੂੰ ਗਏ ਆ ਭਾਈ ਉੱਧਰ ਮਗਰ ਹੀ ਚਲੇ ਗਏ ਨਾਮਦੇਵ ਜੀ ਗਾਂ ਗਏ ਸੱਚਮੁੱਚ ਵੇਖਿਆ ਵੀ ਉਹ ਦੋਨੇ ਦਰਖਤ ਤੇ ਚੜੇ ਹੋਏ ਨੇ ਤੇ ਭਗਵਾਨ ਆਪ ਲੱਕੜਾਂ ਚੁੱਕਦੇ ਫਿਰਦੇ ਨੇ ਇਕੱਠੀਆਂ ਕਰਦੇ ਨੇ ਸਰਗੁਣ ਸਰੂਪ ਸਰੀਰ ਧਾਰਿਆ ਹੋਇਆ ਨਾਮਦੇਵ ਜੀ ਨੇੜੇ ਚਲੇ ਗਏ ਕਹਿੰਦੇ ਭਗਵਾਨ ਇੰਨੇ ਹੀ ਜੇ ਤੇਰੇ ਭਗਤ ਨੇ ਇਹਨਾਂ ਨੂੰ ਲੱਕੜਾਂ ਕੱਟਣ ਵਾਸਤੇ ਕਿਉਂ ਲਾਇਆ ਫਿਰ ਇਹਨਾਂ ਨੂੰ ਕੋਈ ਮਾਇਆ ਦਿਓ ਮਾਇਆ ਦੇ ਗੱਫੇ ਦਿਓ ਇਹ ਲੱਕੜਾਂ ਕਿਉਂ ਕੱਟਦੇ ਫਿਰਦੇ ਨੇ ਭਗਵਾਨ ਕਹਿਣ ਲੱਗੇ ਨਾਮਦੇਵ ਮੈਂ ਤੇ ਖਜ਼ਾਨੇ ਭਰਪੂਰ ਕਰਦਿਆਂ ਪਰ ਇਹਨਾਂ ਨੂੰ ਮਾਇਆ ਦੀ ਲੋੜ ਹੀ ਨਹੀਂ ਇਹ ਕਹਿੰਦੇ ਸਾਨੂੰ ਮਾਇਆ ਦੀ ਲੋੜ ਨਹੀਂ ਸਾਨੂੰ ਤੇ ਤੇਰੀ ਲੋੜ ਹੈ ਉਹ ਕਹਿੰਦੇ ਜੇ ਮਾਇਆ ਮੰਗਣ ਲੱਗ ਜਾਣ ਮੇਰਾ ਖਹਿੜਾ ਛੁੱਟੇ ਮੈਂ ਇਹਨਾਂ ਦੇ ਘਰ ਕਿਉਂ ਰਵਾਂ ਫਿਰ ਕਹਿੰਦੇ ਮਾਇਆ ਹੀ ਰਹੂ ਇਹਨਾਂ ਨੂੰ ਤੇ ਇੱਛਾ ਹੀ ਨਹੀਂ ਚਾਹ ਗਈ ਚਿੰਤਾ ਮਿੱਟੀ ਮਨਵਾ ਬੇਪਰਵਾਹ ਜਿਸ ਕੋ ਕਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ ਇਹਨਾਂ ਨੂੰ ਤੇ ਲੋੜ ਹੀ ਨਹੀਂ ਕਿਸੇ ਚੀਜ਼ ਦੀ ਅੱਛਾ ਇਹ ਤੇ ਕਿੱਦਾਂ ਹੋ ਸਕਦਾ ਵੀ ਮਾਇਆ ਦੀ ਲੋੜ ਨਹੀਂ ਕਹਿੰਦੇ ਵੇਖ ਲਾ ਫਿਰ ਆ ਜਾ ਭਗਤ ਜੀ ਕਹਿੰਦੇ ਆ ਵੇਖ ਭਗਤ ਨਾਮਦੇਵ ਜੀ ਨੂੰ ਭਗਵਾਨ ਨੇ ਕਿਹਾ ਆ ਸੋਨੇ ਦੀਆਂ ਮੋਹਰਾਂ ਨੇ ਧਰਤੀ ਤੇ ਸਿੱਟਤੀਆਂ ਲੈ ਆਪਾਂ ਇੱਕ ਸਾਈਡ ਤੇ ਹੋ ਜਾਂਦੇ ਹਾਂ ਹੁਣ ਹੀ ਆਉਣਗੇ ਲੱਗ ਜੂ ਪਤਾ ਆਪ ਇੱਕ ਸਾਈਡ ਤੇ ਹੋ ਗਏ ਭਗਵਾਨ ਵੀ ਨਾਲ ਹੀ ਨਾਮਦੇਵ ਰੰਕਾ ਆਉਂਦਾ ਉਹਨੇ ਵੇਖਿਆ ਰਾਹ ਚ ਮਾਇਆ ਪਈ ਆ ਉਹਨੇ ਛੇਤੀ ਛੇਤੀ ਉੱਤੇ ਮਿੱਟੀ ਪਾ ਦਿੱਤੀ ਮਾਇਆ ਤੇ ਇਹਨੇ ਨੂੰ ਛੋਟਾ ਭਰਾ ਆ ਗਿਆ ਉਹ ਕਹਿੰਦਾ ਕਾਹਦੇ ਤੇ ਮਿੱਟੀ ਪਾਉਣਾ ਕਹਿੰਦੇ ਮਾਇਆ ਪਈ ਸੀ ਲਕਸ਼ਮੀ ਮਿੱਟੀ ਮੈਂ ਤਾਂ ਪਾਈ ਹੈ ਵੀ ਪਿੱਛੇ ਮੇਰਾ ਭਾਈ ਆਉਂਦਾ ਕਿਤੇ ਉਹਦਾ ਮਨ ਹੀ ਨਾ ਡੋਲ ਜੇ ਮਾਇਆ ਨੂੰ ਵੇਖ ਕੇ ਤਾਂ ਮੈਂ ਮਿੱਟੀ ਪਾਤੀ ਛੋਟਾ ਭਰਾ ਕਹਿਣ ਲੱਗਾ ਭਰਾਵਾ ਤੂੰ ਇਹਨੂੰ ਮਿੱਟੀ ਨਾਲੋਂ ਵਧੇਰੇ ਚੀਜ਼ ਸਮਝਦਾ ਮੇਰੇ ਮੇਰੇ ਖਿਆਲ ਤੇ ਤੂੰ ਮਿੱਟੀ ਤੇ ਮਿੱਟੀ ਪਾਈ ਜਾਂਦਾ ਕੋ ਸਤਨਾਮ
ਵਾਹਿਗੁਰੂ
ਮੇਰੇ ਖਿਆਲ ਤੇ ਤੂੰ ਮਿੱਟੀ ਤੇ ਮਿੱਟੀ ਪਾਈ ਜਾਂਦਾ ਸਾਧ ਸੰਗਤ ਜੀ ਉਵੇਂ ਜਿਵੇਂ ਛੱਡ ਕੇ ਥੈਲੀ ਗਾਂਹ ਲੰਘ ਗਏ ਭਗਵਾਨ ਕਹਿਣ ਲੱਗੇ ਨਾਮਦੇਵ ਇਹ ਮੇਰੇ ਉਹ ਭਗਤ ਨੇ ਜਿਹੜੇ ਕਹਿੰਦੇ ਸਾਨੂੰ ਮਾਇਆ ਦੀ ਲੋੜ ਨਹੀਂ ਸਾਨੂੰ ਤੇਰੀ ਲੋੜ ਹੈ ਤੇਰੀ ਮਾਇਆ ਤੇ ਭਰਮਾ ਲੈਂਦੀ ਆ ਇਹ ਤੇਰੀ ਮਾਇਆ ਤੇਰੇ ਤੋਂ ਦੂਰ ਕਰ ਦਿੰਦੀ ਹੈ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ
ਰਚਾਇਆ
ਰਚਾਇਆ ਇਹ ਜਿਹੜੀ ਮਾਇਆ ਹੀ ਪਾਈ ਹੋਈ ਹੈ ਸਾਰੀ ਮਾਇਆ ਪੈਸੇ ਹੀ ਨਹੀਂ ਆ ਮੋਹ ਮਾਇਆ ਹੋਰ ਜ਼ਮੀਨ ਜਾਇਦਾਦ ਧੀਆਂ ਪੁੱਤਰ ਘਰ ਬਾਰ ਇਹ ਸਭ ਪਰਮੇਸ਼ਰ ਦੀ ਮਾਇਆ ਹੀ ਹੈ ਇਹਦੇ ਤੋਂ ਨਿਰਲੇਪ ਹੋਣਾ ਹੈ ਬੜਾ ਔਖਾ ਪਰ ਅਰਦਾਸ ਕਰਦੇ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਕਰਿਓ ਕਿਰਪਾ ਪਰੇ ਰੱਖਿਓ ਜੀ ਮਹਾਰਾਜ ਆਪ ਦੀ ਮਾਇਆ ਤੋਂ ਰੱਖਿਓ ਜੀ ਮਹਾਰਾਜ ਆਪ ਦੀ ਮਾਇਆ ਤੋਂ ਪਰੇ ਰੱਖਿਓ ਜੀ ਮਹਾਰਾਜ ਆਪ ਦੀ ਮਾਇਆ ਤੋਂ ਰੱਖਿਓ ਜੀ ਮਹਾਰਾਜ ਆਪ ਦੀ ਭਗਤ ਰਵਿਦਾਸ ਜੀ ਨੇ ਕਹਿਣਾ ਭਗਵਾਨ ਮੈਨੂੰ ਤੇਰੀ ਲੋੜ ਹੈ ਤੇਰੀ ਮਾਇਆ ਦੀ ਲੋੜ ਨਹੀਂ ਬਸ ਤੂੰ ਮੇਰੇ ਕੋਲ ਰਹਿਣਾ ਚਾਹੀਦਾ ਮੈਂ ਮਾਇਆ ਤੋਂ ਕਿਆ ਲੈਣਾ ਭਗਤ ਨਾਮਦੇਵ ਜੀ ਨਿਰਲੇਪ ਸਨ ਮਾਇਆ ਜੋੜੇ ਗੰਢਣੇ ਜੋੜੇ ਸਾਰੀ ਜ਼ਿੰਦਗੀ ਜੋੜੇ ਗੰਢਦਿਆਂ ਨੇ ਲੰਘਾ ਦਿੱਤੀ ਜੋੜੇ ਗੰਢ ਕੇ ਗੁਜ਼ਾਰਾ ਕਰਨਾ ਤੇ ਇੱਕ ਵਾਰੀ ਇੱਕ ਪੰਡਤਾਂ ਦੀ ਟੋਲੀ ਇਕੱਠੀ ਹੋ ਕੇ ਯਾਤਰਾ ਕਰਨ ਵਾਸਤੇ ਜਾ ਰਹੀ ਜਿੱਦਾਂ ਹੁਣ ਅਸੀਂ ਕਹਿੰਦੇ ਹਾਂ ਵੀ ਚਲੋ ਹਜ਼ੂਰ ਸਾਹਿਬ ਚੱਲੀਏ ਜਾਂ ਅੰਮ੍ਰਿਤਸਰ ਚੱਲੀਏ ਜਾਂ ਆਨੰਦਪੁਰ ਸਾਹਿਬ ਦਰਸ਼ਨ ਕਰਨ ਚੱਲੀਏ ਯਾਤਰਾ ਕਰਨ ਜਿੱਦਾਂ ਜਾਈਦਾ ਉਹ ਸਾਰੇ ਸੋਚਦੇ ਆ ਵੀ ਚਲੋ ਆਪਾਂ ਵੀ ਗੰਗਾ ਤੇ ਇਸ਼ਨਾਨ ਕਰਨ ਹਰਿਦੁਆਰ ਚੱਲੀਏ ਭਗਤ ਰਵਿਦਾਸ ਜੀ ਦੇ ਕੋਲੋਂ ਦੀ ਲੰਘੇ ਲੰਘਣ ਇੱਕ ਪੰਡਿਤ ਉਹ ਸੀ ਜਿਹਦੀ ਜੁੱਤੀ ਟੁੱਟੀ ਹੋਈ ਸੀ ਉਹਨੇ ਸੋਚਿਆ ਜਾਂਦੇ ਜਾਂਦੇ ਜੋੜਾ ਹੀ ਗੰਢਾ ਲਓ ਮੋਚੀ ਬੈਠਾ ਭਗਤ ਰਵਿਦਾਸ ਜੀ ਨੂੰ ਉਹਨਾਂ ਨੂੰ ਕਿਆ ਪਤਾ ਇੱਕ ਮੋਚੀ ਵੀ ਨਜ਼ਰ ਆਉਂਦਾ ਉਹਨਾਂ ਨੂੰ ਕੀ ਪਤਾ ਕਿੰਨੀ ਕਮਾਈ ਹੈ